पिया मीठा लगे तेरा पिया तेरा की
Thank you.
चंपा उतर गया उतर गया उतर गया चंपा उतर गया चलते दर्शन पाया अन बोलत मेरे पुरखा ज्ञानी अपना नाम जपाया दुख नाते सुख सहज सुनाए अंध अंध गुण गाया महा पकर कदली ने अपने गए अंधकूप ते माया पाव नानक गुरमंदर काटे बिछड़त आन मिलाया संता मेरा उतर गया संता मेरा जी उतर गया दर्शन पाया जब ते दर्शन पाया जब ते दर्शन पाया Oh, ते तरसन पाया मन का उतर गया पंथा मेरा हो उतर गया प्यारे जब ते दर्शन पाया मन का उतर गया पंथा मेरा हो उतर गया संसय का जिक्र करे आपने संसा की होया की कम करता है क्योंकि संसार बने ही संसय तो है जे संसा ना हो यह वाहगुरु है जब तो दर्शन किया उस वेले तो संसा उतरिया गल समझ आई है मटक चानना है नेरा जा जादे है घर रस्ते कोई रस्सी गिरी पई है संसा पै गया कि सप है रस्सी का ख्याल नहीं होता भी रस्सी भी हो सकती है पर सप का ख्याल दृढ़ हो गया उसका असर शरीर ते होया डरदा रहा जे कित घर हो मंजे तो हेठा पैर नहीं लाता टॉर्च है नहीं छोटी कोल रखी नहीं है सारी रात डरदा माड़ा जा भी खड़का होंदा कहिंदा आया मेरे मंजे ते चढ़ जू सप किन्ना दुख पाया इस चीज नाल पर जदों प्रकाश हो गया दिन चढ़ गया उस वेले की देखदा भी लाए तां रस्सी सी मैं सारी रात एवें डरिया यह संसा उतर गया देखण दे नाल उहदी उतरदा है महाराज जी एक साक्षी सुनाया करते सी कि जिस वक्त राजस्थान च नहरां पट्टियां उथे ठेकेदार ने पुली बनाई इस ख्याल नाल कि इहदे च कोई आके गड्डा ना मारे उथे एक लक्कड़ कटती पिंगी तलिंगी जी अमृत वेले ही तीन चार बंदे शहर जाण वास्ते पिंड विच तैयार होए एक ब्राह्मण सी एक खत्री सी एक माणिया सी ते एक राजपूत सी ते बोलबला करदे आउंदे ने भी कोई चोर डाकू ना आ जाए गल्लां सुन सुन के उहनूं पता लग जाए वी असीं तिन चार पर जद पुलिस दे कोल आए उन्होंने कहा लै भाई ओह तां आदमी खड़ा ਵੀ ਕੱਲਾ ਹੀ ਆ ਕਹਿੰਦੇ ਨਹੀਂ ਨਹੀਂ ਇਹਦੇ ਨਾਲ ਦੇ ਜ਼ਰੂਰ ਹੋਣਗੇ ਨਹਿਰ ਚ ਬੈਠੇ ਹੋਣਗੇ ਇਹ ਤਾਂ ਦੇਖਣ ਵਾਸਤੇ ਹੈ ਉਸ ਵੇਲੇ ਜਿਹੜਾ ਬ੍ਰਾਹਮਣ ਸੀ ਉਹ ਕਹਿੰਦਾ ਦੇਖੋ ਬਾਈ ਹੋ ਸਕਦਾ ਕੋਈ ਭੂਤ ਪ੍ਰੇਤ ਹੋਵੇ ਮੈਂ ਮੰਤਰ ਪੜ੍ਹਦਾ ਉਹ ਮੰਤਰ ਪੜ੍ਹਨ ਲੱਗ ਗਿਆ ਜਦੋਂ ਹਿੱਲਿਆ ਜੁਲਿਆ ਹੀ ਨਾ ਕਹਿਣ ਲੱਗਿਆ ਤਾਂ ਹਿੱਲਦਾ ਨੀ ਮੇਰੇ ਤਾਂ ਮੰਤਰ ਵੀ ਸਾਰੇ ਮੁੱਕ ਗਏ ਜਿਹੜਾ ਬਾਣੀਆ ਸੀ ਉਹਨੇ ਕਿਹਾ ਵੀ ਆਪਾਂ ਨੀ ਇਹ ਪੰਗੇ ਚ ਪੈਂਦੇ ਮੇਰੇ ਕੋਲ ਹੈ ਰਕਮ ਉਹ ਦੋ ਤਿੰਨ ਸੌ ਗਜ ਪਰੇ ਹਟ ਕੇ ਬਹਿ ਗਿਆ ਕਹਿੰਦਾ ਜਦ ਜਾਓਗੇ ਹੱਕ ਮਾਰ ਲਿਓ ਚੰਗਾ ਤਾਂ ਇਹ ਆਪਾਂ ਪਾਸੇ ਹਟ ਗਈ ਜਿਹੜਾ ਖੱਤਰੀ ਸੀ ਉਹ ਕਹਿੰਦਾ ਕਿ ਵੀ ਆਪਾਂ ਚਾਰ ਆ ਉਹ ਇੱਕ ਹੈ ਉਹ ਕਹਿੰਦੇ ਜੇ ਨਾਲ ਤੇ ਹੋਰ ਨਿਕਲੇ ਤੂੰ ਕੀ ਕਰੇਗਾ ਜਿਹੜਾ ਰਾਜਪੂਤ ਸੀ ਉਹਨੇ ਗੱਲ ਨਾ ਸੁਣੀ ਬਾਤ ਨਾ ਸੁਣੀ ਪੱਲਾ ਭਰ ਲਿਆ ਰੋੜਿਆਂ ਦਾ ਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਮਾਰਦਾ ਮਾਰਦਾ ਨੇੜੇ ਚਲਿਆ ਗਿਆ ਤੇ ਇਹਨਾਂ ਨੂੰ ਰੋਲੇ ਲੱਗੇ ਵੀ ਉਹਦੇ ਚ ਥੋੜਾ ਦਿਨ ਚੜਿਆ ਆ, ਪੌਟਾਲਾ ਹੋ ਗਿਆ, ਮੁੜ ਕੇ ਆ ਗਿਆ, ਉਹ ਦੂਰ ਖੜੇ ਨੇ, ਕਹਿੰਦਾ ਲੈ ਆਪਾਂ ਐਵੇਂ ਡਰੀ ਗਏ, ਉਹ ਤਾਂ ਲੱਕੜ ਕੱਢੀ ਹੋਈ ਆ, ਲੱਕੜ ਨੇ ਹੀ ਪਾ ਛੱਡਿਆ ਸਾਰਿਆਂ ਦੇ ਮਨਾਂ ਚ। ਇਸ ਦਿਨ ਦਾ ਰੜਾ ਮੈਦਾਨ ਹੈ, ਗਰਮੀ ਦਾ ਮਹੀਨਾ ਹੈ, ਐ ਲੱਗੂਗਾ ਕਿ ਪਾਣੀ ਚੱਲ ਰਿਹਾ। ਇੱਕ ਵਾਰੀ ਅਸੀਂ ਰਾਜਸਥਾਨ ਚਲੇ ਗਏ, ਪਿੰਡ ਦੇ ਬੰਦੇ ਸੀ ਨਾਲ, ਜ਼ਮੀਨਾਂ ਖਰੀਦਦੇ ਸੀ, ਜਦੋਂ ਅਸੀਂ ਕੁੱਚਾ ਟਿੱਬਾ ਲੰਘ ਕੇ ਗਾਂ ਹੋਏ, ਸਾਡੇ ਨਾਲ ਦਾ ਇੱਕ ਸਾਥੀ ਕਹਿਣ ਲੱਗਿਆ ਵੀ ਜੇ ਮੈਨੂੰ ਆਗਿਆ ਦਿਓ ਤਾਂ ਮੈਂ ਪਾਣੀ ਪੀਆ ਵਾ। ਅਸੀਂ ਕਿਹਾ ਪਾਣੀ ਤਾਂ ਕਿਉਂ, ਵੀ ਜਿਹੜਾ ਸਾਡਾ ਗਾਈਡ ਸੀ, ਪਾਣੀ ਕਿੰਨੀ ਕੁ ਦੂਰ ਆ, ਕਹਿੰਦੇ 10 ਮੀਲ ਤੇ ਮਿਲੇਗਾ, ਇੱਥੇ ਤਾਂ ਪਾਣੀ ਨੇੜੇ ਤੇੜੇ ਹੈ ਨਹੀਂ। ਕਹਿੰਦਾ ਤੁਸੀਂ ਮੈਨੂੰ ਮਾਰਨਾ ਚਾਹੁੰਦੇ, ਅਸੀਂ ਕਿਹਾ ਤੈਨੂੰ ਕੀ ਗੱਲ। ਕਹਿੰਦਾ ਉਹ ਦੇਖੋ ਤਾਂ ਪਾਣੀ ਚੱਲਦਾ, ਉਹ ਦਰਖਤ ਦੇ ਉਹ ਪਰਛਾਵਾਂ ਨਹੀਂ ਤਾਂ ਦਰਖਤ ਦਾ। ਅਸੀਂ ਕਿਹਾ ਨਹੀਂ, ਅੱਖਾਂ ਦਾ ਧੋਖਾ ਹੈ, ਇਹ ਪਾਣੀ ਨਹੀਂ ਹੁੰਦਾ ਹੈਗਾ। ਕਹਿੰਦਾ ਨਹੀਂ ਪਾਣੀ ਆ, ਅਸੀਂ ਕਿਹਾ ਜਾ ਪੀ ਅਸੀਂ ਇੱਥੇ ਖੜਦੇ ਹਾਂ। ਉਹ ਖੜ ਕੇ ਉਹ ਦਰਖਤ ਕੋਲ ਗਿਆ, ਗਾਂ ਦਰਖਤ ਹੋਰ ਆ ਗਏ, ਫਿਰ ਗਾਂ ਗਿਆ, ਅਸੀਂ ਆਵਾਜ਼ਾਂ ਮਾਰੀਆਂ, ਆ ਜਾ ਮੁੜਿਆ, ਇੱਥੇ ਨਹੀਂ ਪਾਣੀ ਹੈਗਾ। ਇਹਨੂੰ ਸੰਸਥਾ ਕਹਿੰਦੇ ਨੇ, ਅਣਹੋਈ ਚੀਜ਼ ਹੋਈ ਲੱਗਣ ਲੱਗ ਜਾਣੀ। ਹੁਣ ਸੰਸਥਾ ਕੀ ਹੈ, ਜੇ ਤਾਂ ਆਪਣੇ ਸਮਝ ਚ ਉਤਰ ਜਾਵੇ ਫਿਰ ਤਾਂ ਕਹਿਣਾ ਹੀ ਕੀ ਹੈ, ਪਰ ਇਹ ਦਰਸ਼ਨ ਤੋਂ ਬਗੈਰ ਨਹੀਂ ਉਤਰਦਾ। ਸੰਸਥਾ ਇਹ ਹੈ ਕਿ ਇਹ ਜਿਹੜਾ ਸੰਸਾਰ ਹੈ ਨਾ, ਜਿਸ ਨੂੰ ਅਸੀਂ ਸੰਸਾਰ ਕਹਿੰਦੇ ਹਾਂ, ਵਰਲਡ ਕਹਿੰਦੇ ਹਾਂ, ਦੁਨੀਆਂ ਕਹਿੰਦੇ ਹਾਂ, ਐਕਚੁਲੀ ਇਹਦਾ ਇਹ ਰੂਪ ਨਹੀਂ ਹੈ। ਮਹਾਰਾਜ ਕਹਿੰਦੇ ਇਹ ਜਿਹੜਾ ਸੰਸਾਰ ਹੈ ਨਾ, ਇਹ ਵਾਹਿਗੁਰੂ ਦਾ ਰੂਪ ਹੈ, ਪਰ ਇਹਦੇ ਵਿੱਚ ਦ੍ਰਿਸ਼ਟੀ ਗਲਤ ਹੋਣ ਕਰਕੇ, ਹਉਮੈ ਦੀ ਦ੍ਰਿਸ਼ਟੀ ਹੋਣ ਕਰਕੇ ਇਹ ਸੰਸਾਰ ਨਜ਼ਰ ਆਉਣ ਲੱਗ ਗਿਆ, ਬੈਰੀ ਮਿੱਤਰ ਨਜ਼ਰ ਆਉਣ ਲੱਗ ਗਏ, ਆਪਣੇ ਬਗਾਨੇ ਨਜ਼ਰ ਆਉਣ ਲੱਗ ਗਿਆ, ਖੇਲ ਚੱਲ ਪਿਆ ਸੰਸਾਰ ਦਾ, ਆਈਟਮ ਬੰਬ ਬਣਨ ਲੱਗ ਗਏ ਆਪਣੇ ਆਪ ਨੂੰ ਮਾਰਨ ਵਾਸਤੇ। ਜਦੋਂ ਦਰਸ਼ਨ ਹੋ ਜਾਂਦਾ, ਗੁਰੂ ਦਰਸ਼ਨ ਕਰਾ ਦਿੰਦਾ, ਉਸ ਵੇਲੇ ਸੰਸਾ ਉਤਰ ਜਾਂਦਾ। ਇਹੀ ਸੰਸਾਰ ਜਿਹੜਾ ਹੈ, ਇਹ ਪਰਮੇਸ਼ਵਰ ਦਾ ਰੂਪ ਨਜ਼ਰ ਆਉਂਦਾ। ਘੱਟ ਘੱਟ ਅੰਤਰ ਸਰਵ ਨਿਰੰਤਰ ਕੇਵਲ ਇੱਕ ਮੁਰਾਰੀ। ਹੁਣ ਬਾਣੀ ਦਾ ਅਸੀਂ ਪੜ੍ਹਦੇ ਹਾਂ ਸਾਸਤ ਦੀ, ਬਾਣੀ ਪੜ੍ਹਦੇ ਹਾਂ, ਸਾਡੇ ਜਿਹੜੀ ਲਿਮਿਟ ਹੈ ਨਾ, ਸਾਡੀ ਲੇਅਰ ਨੇ ਜਿਹੜੀਆਂ ਇੰਟਲੈਕਚੁਅਲ ਲੈਵਲ ਦੀਆਂ, ਉਹ ਮੈਟਰ ਤੋਂ ਅੱਗੇ ਨਹੀਂ ਜਾਂਦੀਆਂ ਹੈਗੀਆਂ, ਮੈਟਰ ਤੱਕ ਜਾਂਦੀਆਂ। ਇਸ ਕਰਕੇ ਅਸੀਂ ਗਾਹਾਂ ਲੰਘ ਨਹੀਂ ਸਕਦੇ, ਸਾਨੂੰ ਅਸਲੀਅਤ ਦਾ ਪਤਾ ਨਹੀਂ ਲੱਗਦਾ। ਗਾਹਾਂ ਲੰਘਣ ਵਾਸਤੇ ਹੈ ਪਰਮੇਸ਼ਰ ਦੇ ਨਾਮ ਦੀ ਲੋੜ। ਨਾਮ ਸਾਰੇ ਦੁੱਖਾਂ ਦਾ ਖਾਤਮਾ ਕਰ ਦਿੰਦਾ। ਸੋ ਸੰਸਾਰ ਜਦ ਉਤਰ ਜਾਂਦਾ, ਫਿਰ ਇਹੀ ਸੰਸਾਰ ਪਰਮੇਸ਼ਰ ਦਾ ਰੂਪ ਹੋ ਕੇ ਦੂਜਾ ਨਹੀਂ ਨਜ਼ਰ ਆਇਆ ਕਰਦਾ। ਐ ਪੜ੍ਹ ਲੋ, ਦੂਜਾ ਨਾ ਵੇਖਦੇ ਪ੍ਰਭ ਜੀ ਮਨ ਬਰਮ ਜਾਨੀ, ਦੂਜਾ ਨਾ ਵੇਖਦੇ ਪ੍ਰਭ ਜੀ ਮਨ ਬਰਮ ਜਾਨੀ, ਬੋਲਿਆ ਕਰੋ ਸਾਰੇ। Thank you. ਕਰਨਾ ਵੇਖਦੇ ਪ੍ਰਭੂ ਨਿਰਮਲ ਮਨ ਵਿਦਨਾ ਵੇਖਦੇ ਪ੍ਰਭੂ ਨਿਰਮਲ ਮਨ ਸਾਚਾ ਮੁਖ ਸਾਚਾ ਸੋਏ ਅਮਰ ਨਾ ਪੇਖਾ ਇੱਕ ਸਮੇਂ ਕੋਏ ਨਾਨਕ ਲੱਛਣ ਬਰਮ ਗਿਆਨੀ ਹੋਏ। ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹਜੂਰ ਸਾਹਿਬ ਆਪਨੇ 125,000 ਜਪਜੀ ਸਾਹਿਬ ਦਾ ਪਾਠ ਕੀਤਾ। ਕਰੋੜਾਂ ਦੀ ਤਾਦਾਦ ਦੇ ਵਿੱਚ ਮੂਲ ਮੰਤਰ ਦਾ ਪਾਠ ਕੀਤਾ ਜਿਹਨੂੰ ਗੁਰੂ ਘਰ ਦੀ ਜੈਤਰੀ ਕਹਿੰਦੇ ਨੇ ਗੋਵਿੰਦੇ ਮੁਕੰਦੇ, ਇਹਦਾ ਵੀ ਕਰੋੜਾਂ ਦੀ ਤਾਦਾਦ ਚ ਪਾਠ ਕੀਤਾ। ਜਿਸ ਵਾਰ ਪੰਜਾਬ ਨੂੰ ਵਾਪਸ ਹੋਏ, ਪੈਦਲ ਗਏ ਸੀ, ਪੈਦਲ ਹੀ ਵਾਪਸ ਹੋਏ ਤੇ ਨਾਲ ਇੱਕ ਪ੍ਰੇਮੀ ਰਲ ਗਿਆ। ਉਹ ਪ੍ਰੇਮੀ ਜਿਸ ਵਕਤ ਮੱਧ ਪ੍ਰਦੇਸ਼ ਦੇ ਕੋਲ ਆਏ ਤਾਂ ਕੀ ਦੇਖਦਾ ਕਿ ਸਾਹਮਣੇ ਸੜਕ ਦੇ ਉੱਤੇ ਸ਼ੇਰ ਖੜਾ। ਉਹ ਸ਼ੇਰ ਨੂੰ ਦੇਖ ਕੇ ਇੰਨਾ ਘਬਰਾ ਗਿਆ, ਬਾਬਾ ਜੀ ਨੂੰ ਬਿਨਾਂ ਦੱਸ ਸਕਿਆ ਕਿ ਸ਼ੇਰ ਹੈ। ਨੱਠ ਕੇ ਦਰਖਤ ਵੱਲ ਨੂੰ ਗਿਆ, ਹੱਥ ਪੈਰ ਭੁੱਲ ਗਏ, ਦਰਖਤ ਤੇ ਬਿਨਾਂ ਚੜੋਗੇ, ਘਬਰਾ ਗਿਆ ਬਹੁਤ ਜ਼ਿਆਦਾ। ਇੱਧਰ ਮਹਾਂਪੁਰਸ਼ ਹੌਲੀ ਹੌਲੀ ਤੁਰੇ ਜਾਂਦੇ ਨੇ, ਜਾਂ ਸ਼ੇਰ ਦੇ ਕੋਲ ਨਹੀਂ ਲੰਘੇ, ਸ਼ੇਰ ਨੇ ਸੁੰਘਿਆ, ਸੁੰਘ ਕੇ ਜੰਗਲ ਦੇ ਵਿੱਚ ਛਾਲ ਮਾਰੀ ਤੇ ਘਬਰਾਇਆ ਹੋਇਆ ਬਹੁਤ। ਮਹਾਂਪੁਰਸ਼ ਕਹਿੰਦੇ ਕੀ ਗੱਲ ਤੂੰ ਇੰਨਾ ਘਬਰਾਇਆ? ਕਹਿੰਦਾ ਬਾਬਾ ਜੀ ਸ਼ੇਰ ਆ ਗਿਆ ਸੀ। ਕਹਿੰਦੇ ਕਿੱਥੇ? ਕਹਿੰਦੇ ਤੁਹਾਨੂੰ ਉਹਨੂੰ ਸੁੰਘਿਆ ਆ ਕੇ ਤੇ ਜੰਗਲ ਨੂੰ ਚਲਿਆ ਗਿਆ, ਚੁੱਪ ਕਰ ਰਹੇ। ਕਹਿੰਦੇ ਬਾਬਾ ਜੀ ਦੇਖਿਆ ਨਹੀਂ ਹੈ? ਕਹਿੰਦੇ ਪੁੱਛਣਾ ਹੀ ਹੈ ਭਾਈ। ਕਹਿੰਦੇ ਹਾਂ। ਕਹਿੰਦੇ ਸਾਨੂੰ ਤਾਂ ਗੁਰੂ ਨਾਨਕ ਸਾਹਿਬ ਤੋਂ ਬਗੈਰ ਹੁਣ ਨਜ਼ਰ ਆਉਣ ਤੇ ਹਟ ਗਿਆ, ਕੋਈ ਦੀਦਾ ਨਹੀਂ ਦੂਜਾ। ਬਾਬਾ ਭਾਗ ਸਿੰਘ ਜੀ ਕੁਰੀ ਵਾਲੇ, ਭਾਈ ਵੀਰ ਸਿੰਘ ਜੀ ਤੇ ਬਾਅਦ ਬਾਬਾ ਸੁੱਬਾ ਸਿੰਘ ਜੀ ਹੋਏ, ਉਹਨਾਂ ਦੇ ਬਾਅਦ ਬਾਬਾ ਸਾਹਿਬ ਸਿੰਘ ਜੀ ਉਨੇ ਵਾਲੇ, ਤੇ ਉਹਨਾਂ ਦੇ ਬਾਅਦ ਬਾਬਾ ਭਾਗ ਸਿੰਘ ਜੀ ਕੁਰੀ ਵਾਲੇ। 22 ਸਾਲ ਦੀ ਉਮਰ ਦੇ ਵਿੱਚ ਐਡੀ ਬਰਕਤ ਸੀ ਕਿ ਆਪ ਹਜ਼ੂਰ ਸਾਹਿਬ ਨੂੰ ਪੈਦਲ ਚੱਲ ਪਏ। ਜਦ ਇੱਥੇ ਗਏ, ਮੈਲੀ ਤੇ ਸ਼ੇਰੀਆਂ, ਸ਼ੇਰਾਂ ਦਾ ਏਰੀਆ ਸੀ ਮੱਧ ਪ੍ਰਦੇਸ਼ ਦੇ ਵਿੱਚ, ਹੁਣ ਵੀ ਬਹੁਤ ਸ਼ੇਰ ਰਹਿ ਰਿਹਾ ਉੱਥੇ, 5-6 ਹਜ਼ਾਰ ਦੀ ਗਿਣਤੀ ਹੈ। ਉੱਥੇ ਦੇ ਬਛਿੰਦੇ ਦੌੜੇ ਦੌੜੇ ਜਾਂਦੇ ਨੇ। ਉਹਨਾਂ ਨੇ ਕਿਹਾ ਵੀ ਹੌਲੀ ਜਾਂਦਾ, ਕਹਿੰਦੇ ਬਾਰੀ ਹੋ ਗਈ, ਛੇਤੀ ਕਰ, ਜੰਗਲ ਚੋਂ ਨਿਕਲੀਏ। ਕਹਿੰਦੇ ਸਾਡੇ ਨਾਲ ਚੱਲ। ਕਹਿਣ ਲੱਗੇ ਸ਼ੇਰ ਆਉਂਦਾ। ਉਹ ਕਹਿੰਦੇ ਉੱਥੇ ਨਹੀਂ ਆਉਂਦਾ। ਕਹਿੰਦੇ ਉੱਥੇ ਤਾਂ ਅਸੀਂ ਲੱਕੜੀਆਂ ਜਾਲ ਦਿੰਦੇ ਹਾਂ ਦਰਵਾਜ਼ੇ ਮੂਹਰੇ ਗਲੀਆਂ 'ਚ, ਉੱਥੇ ਫਿਰ ਆਉਂਦਾ ਨਹੀਂ, ਅੱਗ ਤੇ ਡਰਦਾ। ਉਹ ਪਾਣੀ ਦਾ ਉੱਥੇ ਕੁੰਡ ਸੀਗਾ ਥੋੜ੍ਹਾ, ਉੱਧਰ ਨੂੰ ਹੋਲੇ ਬਾਬਾ ਜੀ। ਕਹਿੰਦੇ ਬਾਰੀ ਹੋ ਗਈ, ਇੱਧਰ ਨਾ ਜਾ, ਇੱਥੇ ਸ਼ੇਰ ਆਉਂਦੇ ਨੇ ਰਾਤ ਨੂੰ ਪਾਣੀ ਪੀਂਦੇ ਨੇ ਤੇ ਤੇਰਾ ਨੁਕਸਾਨ ਹੋ ਜਾਊਗਾ। ਉਹ ਕਹਿੰਦੇ ਕੋਈ ਨਾ, ਤੁਸੀਂ ਫਿਕਰ ਨਾ ਕਰੋ ਮੇਰਾ, ਤੁਸੀਂ ਜਾਓ। ਤੁਹਾਨੂੰ ਜਿਹੜਾ ਸ਼ੇਰ ਦਿਸਦਾ, ਸਾਨੂੰ ਸ਼ੇਰ ਨਹੀਂ ਨਜ਼ਰ ਆਉਂਦਾ ਹੈਗਾ, ਦ੍ਰਿਸ਼ਟੀ ਦਾ ਹੀ ਫਰਕ ਹੈ। ਜਾ ਕੇ ਜਦੋਂ ਉਹਨਾਂ ਨੇ ਸਵੇਰਾ ਦਿਨ ਚੜਿਆ, ਕਹਿਣ ਲੱਗੇ ਵੀ ਦੇਖੋ ਤਾਂ ਸਹੀ, ਉਹ ਬਾਲਯੋਗੀ ਨੂੰ ਤਾਂ ਤਾਜ਼ੇ ਹੋਣੇ ਰਾਤ ਸ਼ੇਰ। ਜਦ ਉੱਥੇ ਆਏ ਤਾਂ ਬਾਬਾ ਜੀ ਸਮਾਧੀ ਲਈ ਆਇਆ ਬੈਠੇ, ਕੋਲ ਆ ਕੇ ਆ ਕੇ ਦੇਖਣ ਲੱਗ ਗਏ। ਕਹਿੰਦੇ ਪੈੜਾਂ ਹੀ ਪੈੜਾਂ ਹੋਈਆਂ ਪਈਆਂ ਸ਼ੇਰਾਂ ਦੀਆਂ, ਪਰ ਕਿਸੇ ਨੇ ਖਾਧਾ ਤਾਂ ਹੈ ਨਹੀਂ। ਕਹਿੰਦੇ ਬਾਲਯੋਗੀ ਬੁਲਾਇਆ, ਕਹਿੰਦੇ ਆ ਤੁਹਾਡੇ ਆਲੇ ਦੁਆਲੇ ਸ਼ੇਰਾਂ ਦੀਆਂ ਪੈੜਾਂ ਨੇ, ਤੁਹਾਨੂੰ ਸ਼ੇਰ ਨੇ ਕਿਉਂ ਨਹੀਂ ਖਾਧਾ ਇਹ ਦੱਸ ਸਕਦੇ ਹੋ ਸਾਨੂੰ? ਕਹਿਣ ਲੱਗੇ ਪਿਆਰੇ ਹੋ, ਜੇ ਤੁਹਾਨੂੰ ਭੁੱਖ ਲੱਗੀ ਹੋਵੇ ਤੁਸੀਂ ਆਪਣੀ ਬਾਂਹ ਨੂੰ ਖਾ ਜਾਓਗੇ? ਕਹਿੰਦੇ ਨਹੀਂ। ਕਹਿੰਦੇ ਆਹੀ ਗੱਲ ਹੈ, ਤੁਹਾਨੂੰ ਇਹ ਸ਼ੇਰ ਦਿੰਦਾ, ਸਾਨੂੰ ਸਾਰਾ ਸੰਸਾਰ ਵਾਹਿਗੁਰੂ ਦਾ ਰੂਪ ਨਜ਼ਰ ਆਉਂਦਾ। ਇਹ ਪ੍ਰੈਕਟੀਕਲ ਗਿਆਨ ਹੈ, ਮਿਥਿਆ ਗਿਆਨ ਨਹੀਂ। ਮਿਥਿਆ ਗਿਆਨ ਤਾਂ ਇੱਥੇ ਅਸੀਂ ਕਰ ਦਿੰਦੇ ਹਾਂ, ਤੁਹਾਨੂੰ ਬਾਲੀ ਦੀ ਗੱਲ ਹੋ ਜਾਏ ਦੌੜ ਭੱਜ ਪੈ ਜਾਂਦੀ ਹੈ। ਇੱਕ ਵਾਰੀ ਵਿਗਿਆਨ ਦੀਆਂ ਗੱਲਾਂ ਕਰਨ ਮਹਾਂਪੁਰਸ਼ ਸਾਰੇ ਇਕੱਠੇ ਹੋ ਗਏ, ਉੱਥੇ ਬਾਬਾ ਹਰਨਾਮ ਸਿੰਘ ਜੀ ਸੀਗੇ। ਬਹੁਤ ਕਰਨੀ ਕਮਾਈ ਵਾਲੇ ਸੰਤ ਹੋਏ ਨੇ ਜੈ ਨਾਲੇ। ਉਹ ਜਿਸ ਵਕਤ ਗੱਲਾਂ ਚੱਲਦੀਆਂ ਹੈ ਤਾਂ ਉਸ ਵੇਲੇ ਕਹਿਣ ਲੱਗਿਆ ਵੀ ਦੇਖੋ ਇਹ ਬਰਮ ਕਹਿਣ ਵਾਲਾ ਤਾਂ ਹੈਗਾ ਸਿਖਾਲਾ, ਪਰ ਔਖਾ ਇਹ ਜਿਹੜੀ ਬਿਰਤੀ ਹੈ ਨਾ ਇਹ ਜਿੰਨੀ ਦੇਰ ਤੱਕ ਸਾਫ ਨਹੀਂ ਹੁੰਦੀ ਉਹਨਾਂ ਚਿਰ ਸੱਪ ਨੇ ਸੱਪ ਦੇਣਾ ਸ਼ੇਰ ਨੇ ਸ਼ੇਰ ਦੇਣਾ। ਕਹਿੰਦੇ ਨਹੀਂ ਇਸ ਤਰ੍ਹਾਂ ਨਹੀਂ ਹੈ, ਜਦੋਂ ਦਿੜ ਹੋ ਗਈ ਫਿਰ ਉਹੀ ਚੀਜ਼ ਨਜ਼ਰ ਆਏਗੀ, ਜਦੋਂ ਗਿਆਨ ਦਾ ਨਾਸ਼ ਹੋ ਗਿਆ। ਉਹ ਕਹਿੰਦੇ ਬਾਬਾ ਜੀ ਕਹਿਣ ਲੱਗੇ ਦੋ ਤਰ੍ਹਾਂ ਦਾ ਗਿਆਨ ਹੁੰਦਾ, ਇੱਕ ਨੂੰ ਮਿੱਥਿਆ ਗਿਆਨ ਕਹਿੰਦੇ ਨੇ, ਕੇਵਲ ਕਿਤਾਬਾਂ ਪੜ੍ਹ ਕੇ ਗਿਆਨੀ ਬਣ ਗਿਆ ਪ੍ਰੈਕਟੀਕਲੀ ਹੈ ਜੀ। ਇੱਕ ਅਥਾਰਥ ਗਿਆਨ ਹੁੰਦਾ ਜਿਹਨੂੰ ਬਰਮ ਗਿਆਨ। ਕੰਟੋ ਬਖਸ਼ੀ ਜੀ ਗੱਲਾਂ ਬਾਤਾਂ ਚੱਲ ਪਈਆਂ, ਬਾਬਾ ਜੀ ਉੱਠ ਕੇ ਚਲੇ ਗਏ, ਅੱਕ ਦੇ ਉੱਲੇ ਦੇ ਹੋ ਗਏ, ਕਹਿਣ ਲੱਗੇ ਵੀ ਸ਼ਾਇਦ ਪਿਸ਼ਾਬ ਵਗੈਰਾ ਕਰਨਾ ਹੋਵੇ। ਉਹ ਕੀ ਰਹਿੰਦੇ ਨੇ, ਕਦੇ ਕਿਹਾ ਵੀ ਬੜਾ ਭਾਰੀ ਸੱਪ ਆ ਰਿਹਾ, ਤਾਂ ਉਹ ਫਰਾਟੇ ਮਾਰਦਾ ਤੁਰਿਆ ਰਿਹਾ, ਜਿੰਨੇ ਉੱਥੇ ਬੈਠੇ ਸਾਰੇ ਹੀ ਨੱਠ ਗਏ ਇੱਕ ਕਿਨਾਰੇ। ਬਾਬਾ ਹਰਨਾਮ ਸਿੰਘ ਜੀ ਹਾਕਾ ਮਾਰ ਨੂੰ ਸੱਪ ਦਾ ਸਰੂਪ ਦਾ ਲੋਪ ਕਰਤਾ ਤੇ ਆਪ ਨਿਕਲੇ, ਕਹਿੰਦੇ ਆਜੋ ਸੰਤੋ ਆਜੋ। ਆਪਾਂ ਗਿਆਨ ਦੀ ਗੱਲ ਕਰਦੇ ਸੀ ਨਾ, ਅਜੇ ਗਿਆਨ ਪਰਪੱਕ ਨਹੀਂ ਹੋਇਆ। ਗਿਆਨ ਪਰਪੱਕ ਜਦ ਹੁੰਦਾ ਜਦ ਚੋਰ ਸਾਧ ਸਭ ਬਰਮ ਛੱਡ, ਸਭ ਤੇ ਔਖੀ ਗੱਲ ਹੈ। ਜਿੰਨਾ ਚਿਰ ਪ੍ਰੈਕਟੀਕਲੀ ਆਦਮੀ ਦੇ ਅੰਦਰੋਂ ਅਲਿਊਜ਼ਨ ਦਾ ਨਾਸ਼ ਨਹੀਂ ਹੁੰਦਾ, ਆਪਣੇ ਸਰੂਪ ਦਾ ਗਿਆਨ ਨਹੀਂ ਹੁੰਦਾ, ਦੇਹਵਾਦ ਖਤਮ ਨਹੀਂ ਹੁੰਦਾ, ਤੇ ਆਪਣੇ ਜਿਹੜਾ ਉਹ ਤੁਕ ਲਿਖੀ ਹੋਈ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਇਹ ਜਿੰਨੀ ਦੇਰ ਤੱਕ ਸੱਚੀ ਬੱਚੀ ਨਹੀਂ ਪਛਾਣਦਾ ਗਿਆਨ ਨਹੀਂ ਹੋਇਆ। ਕਹਿੰਦਾ ਗੱਲਾਂ ਦਾ ਗਿਆਨ ਹੁੰਦਾ ਉਹਨੂੰ ਮਿਥਿਆ ਗਿਆਨ ਕਹਿੰਦੇ ਨੇ। ਸੋ ਇਸ ਤਰ੍ਹਾਂ ਦੇ ਨਾਲ ਇਹ ਸੰਸਾ ਹੁੰਦਾ ਹੈ, ਬਰਮ ਗਿਆਨੀ ਦਾ ਨਹੀਂ। ਭਾਈ ਘਨੱਈਏ ਨੂੰ ਪੂਰਾ ਵੀ ਸ਼ੱਕ ਨਹੀਂ ਸੀਗਾ ਵੀ ਮੈਂ ਮੁਗਲਾਂ ਨੂੰ ਪਾਣੀ ਪਿਲਾਉਣਾ ਜਾਂ ਪਹਾੜੀਆਂ ਨੂੰ ਪਿਲਾਉਣਾ ਜਾਂ ਮੈਂ ਸਿੰਘਾਂ ਨੂੰ ਪਿਲਾਉਣਾ। ਪੁੱਛਿਆ ਗੁਰੂ ਦਸ਼ਮੇਸ਼ ਪਿਤਾ ਨੇ ਵੀ ਭਾਈ ਘਨੱਈਆ ਪਾਣੀ ਕਿਹਨੂੰ ਪਿਲਾਉਣਾ, ਕਹਿੰਦਾ ਮਹਾਰਾਜ ਮੈਂ ਤਾਂ ਕਿਸੇ ਨੂੰ ਨਹੀਂ ਪਿਲਾਉਂਦਾ, ਫੇਰ ਵੀ ਪਿਲਾਉਂਦਾ ਰਿਹਾ ਸਵੇਰ ਤੋਂ। ਕਹਿੰਦਾ ਸੱਚੇ ਪਾਤਸ਼ਾਹ ਕੋਈ ਸਮਾਂ ਸੀ ਜਦ ਮੈਨੂੰ ਮੁਗਲ ਵੀ ਦਿੰਦੇ ਸੀਗੇ, ਮੈਨੂੰ ਪਹਾੜੀਆਂ ਵੀ ਦਿੰਦੇ ਸੀ, ਖਾਲਸਾ ਫੌਜਾਂ ਵੀ ਦਿੰਦੀਆਂ, ਹੁਣ ਤਾਂ ਜਦ ਤੈਂ ਮੇਰੇ ਅੱਖਾਂ ਦੇ ਵਿੱਚ ਗਿਆਨ ਦਾ ਸੁਰਮਾ ਪਾਤਾ ਨਾ, ਉਸ ਵੇਲੇ ਮੇਰੀ ਦ੍ਰਿਸ਼ਟੀ ਉਹ ਬਦਲ ਗਈ, ਹੁਣ ਮੈਨੂੰ ਤੇਰੇ ਬਗੈਰ ਕੋਈ ਨਜ਼ਰ ਹੀ ਨਹੀਂ ਆਉਂਦਾ, ਮੈਂ ਤੇਰੇ ਪਿਆਰ ਵਿੱਚ ਰਹਿਣਾ ਸਾਰਾ ਦਿਨ, ਨਾ ਮੈਨੂੰ ਥਕੇਵਾ ਹੋਵੇ ਨਾ ਮੈਨੂੰ ਅਕੇਵਾ ਹੋਵੇ, ਤੜਕੇ ਦੋ ਮਸ਼ਕ ਚੁੱਕ ਕੇ ਮੈਂ ਤੈਨੂੰ ਪਾਣੀ ਪਿਲਾਈ ਦਿਉਂ। ਮਹਾਰਾਜ ਨੇ ਬੁੱਕਲ ਚ ਲੈ ਗਿਆ, ਕਹਿੰਦੇ ਗੁਰਸਿੱਖਾ ਗੁਰੂ ਨਾਨਕ ਦੀ ਸਿੱਖੀ ਦੀ ਜਿਹੜੀ ਡੀਲਿਟ ਹੈ ਇੱਥੇ ਜਾ ਕੇ ਹੈ, ਜਦੋਂ ਉਹਨੇ ਬਰਮ ਪਛਾਣ ਲਿਆ, ਕਿਉਂਕਿ ਸਾਰਾ ਰੌਲਾ ਪੈਂਦਾ ਵੀ ਹਾਂ ਵਾਹਿਗੁਰੂ ਹੈ ਘੱਟ ਘੱਟ ਦੇ ਅੰਦਰ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਵਿੱਚ ਨਹੀਂ ਕੋਈ, ਅਸੀਂ ਕੇਵਲ ਪੜ੍ਹਦੇ ਹਾਂ ਸਾਨੂੰ ਅਨੁਭਵ ਨਹੀਂ ਹੋ ਰਿਹਾ, ਬੜੀ ਮੁਸ਼ਕਿਲ। ਉਹ ਤਾਂ ਬਹੁਤ ਦੂਰ ਦੀ ਗੱਲ ਰਹਿ ਗਈ, ਸਾਡਾ ਤਾਂ ਨਾਮ ਚ ਨਹੀਂ ਬਣ ਟਿਕ ਰਿਹਾ, ਨਾਮ ਜਪਣ ਲੱਗਾਂਗੇ ਛਾਲਾਂ ਮਾਰਦਾ ਮਨ ਕਿਤੇ ਦੀ ਕਿਤੇ ਜਾਏਗਾ। ਸੋ ਪਿਆਰ ਨਾ ਹੋਣ ਕਰਕੇ ਅਸਲੀਅਤ ਜਿਹੜੀ ਹੈ ਉਹ ਪ੍ਰਗਟ ਨਹੀਂ ਹੁੰਦੀ, ਜਦ ਤੱਕ ਇਹ ਦਰਸ਼ਨ ਨਹੀਂ ਹੁੰਦੇ। ਆਪਾਂ ਹੁਣ ਪੜਿਆ ਵੀ ਮੇਰਾ ਸੰਸਾ ਉਤਰ ਗਿਆ ਜਦ ਮੈਂ ਦਰਸ਼ਨ ਪਾਇਆ। ਸੋ ਨਾਮ ਜਿਹੜਾ ਇਹ ਪੂਰੇ ਗੁਰੂ ਤੋਂ ਮਿਲਦਾ, ਮੈਨੂੰ ਸਤਿਗੁਰੂ ਨੌ ਨਾ ਪਾਈ ਹੈ, ਬੁੱਝੋ ਕਰ ਵਿਚਾਰ ਨਾਨਕ ਪੂਰੇ ਭਾਗ ਸਤਿਗੁਰ ਮਿਲੇ ਸੁੱਖ ਪਾਏ ਜੁਗ ਸੁਖ। ਤੇ ਮੈਂ ਕਈ ਦਿਨ ਦਾ ਇਸ ਸਬਜੈਕਟ ਦੇ ਉੱਤੇ, ਅੱਜ ਪੰਜਵਾਂ ਛੇਵਾਂ ਹੁਣ ਸੱਤਵਾਂ ਦਿਨ ਚੱਲ ਰਿਹਾ, ਨਾਮ ਦੀ ਉਹ ਬਾਤ ਕਰ ਰਹੇ। ਨਾਮ ਜਪਣ ਵਾਸਤੇ ਆਪਣੇ ਆਪ ਨੂੰ ਤਿਆਰ ਕਰਨ ਵਾਸਤੇ ਨਾਮ, ਪਹਿਲਾਂ ਤਾਂ ਵਿਸ਼ਵਾਸ ਲਿਆਓ ਨਾਮ ਤੇ, ਜੇ ਵਿਸ਼ਵਾਸ ਹੀ ਨਹੀਂ ਬਣਦਾ ਗੱਲ ਗਾਂ ਕਿੱਥੋਂ ਚੱਲੂ। ਮਹਾਂਪੁਰਸ਼ ਸਾਰੇ ਇੱਕ ਵਚਨ ਸੁਣਾਇਆ ਕਰਦੇ ਨੇ ਕਿ ਇੱਕ ਵਾਰੀ ਕੋਈ ਪੰਡਿਤ ਜੀ ਕਥਾ ਕਰਦੇ ਸੀ, ਬਹੁਤ ਲੋਕ ਇਕੱਠੇ ਹੋਇਆ ਕਰਨ ਕਥਾ ਤੇ, ਉੱਥੇ ਇੱਕ ਬੀਬੀ ਜਾਇਆ ਕਰੇ ਦੁੱਧ ਲੈ ਕੇ ਗੁਜਰੀ। ਉਹਦੇ ਮਨ ਵਿੱਚ ਇਹ ਬੜਾ ਵੀ ਇਹ ਮੈਂ ਸੁਣਾ ਤਾਂ ਸਹੀ ਹੈ ਲੋਕ ਕਹਿੰਦੇ ਕੀ ਨੇ। ਇੱਕ ਦਿਨ ਉਹਦਾ ਦੁੱਧ ਵੇਚਿਆ, ਵਿਖੇ ਤੇ ਉਹ ਜਲਦੀ ਆ ਗਈ ਤੇ ਆ ਕੇ ਕਥਾ ਦੇ ਵਿੱਚ ਬੈਠ ਗਈ। ਉੱਥੇ ਚੱਲ ਰਿਹਾ ਸੀ ਨਾਮ ਦੀ ਮਹਿਮਾ, ਤੇ ਉਹਨਾਂ ਪੰਡਿਤ ਜੀ ਨੇ ਕਿਹਾ ਵੀ ਨਾਮ ਐਡੀ ਪਰਬਲ ਚੀਤ ਹੈ ਕਿ ਨਾਮ ਰਾਮ ਰਾਮ ਕਹੇ ਤੇ ਭਵਜਲ ਧਰ ਜਾਈਦਾ। ਹੁਣ ਵਿਚਾਰੀ ਨੂੰ ਇਹ ਨਾ ਪਤਾ ਲੱਗਿਆ ਵੀ ਭਾਵ ਜਲ ਕੀ ਹੁੰਦਾ। ਉਹ ਫਿਰ ਕਥਾ ਦੇ ਵਿੱਚ ਆਇਆ ਵੀ ਭਾਵ ਜਲ ਉਹ ਹੁੰਦਾ ਵੀ ਵੱਡੀਆਂ ਵੱਡੀਆਂ ਲਹਿਰਾਂ ਹੁੰਦੀਆਂ, ਅਥਾਹ ਲਹਿਰ, ਪਾਵਕ ਸਾਗਰ ਅਥਾਹ ਲਹਿਰ ਮੈਂ ਤਾਰੋ ਤਾਰਨ ਹਾਰੇ। ਰਾਮ ਰਾਮ ਕਹੇ ਕਹਿੰਦੇ ਉਹ ਧਰ ਜਾਂਦਾ, ਇੰਨੀ ਖੁਸ਼ ਹੋਈ ਨਾ ਹੋਏ ਗੱਲ ਸੁਣ ਕੇ, ਖੁਸ਼ੀ ਦਾ ਕੋਈ ਅੰਦਾਜ਼ਾ ਨਾ ਰਹੇ। ਕਹਿੰਦਾ ਦੋ ਮਿੰਟ ਵਾਸਤੇ ਮੈਂ ਆ ਗਿਆ, ਮੈਨੂੰ ਤਾਂ ਐਸਾ ਐਸੀ ਗੱਲ ਮਿਲ ਗਈ ਕਿ ਮੇਰਾ ਤਾਂ ਕਲਿਆਣ ਹੋ ਗਿਆ। ਉਹ ਰਾਮ ਰਾਮ ਉੱਥੇ ਹੀ ਕਰਨ ਲੱਗ ਗਈ, ਉੱਠ ਕੇ ਚਲੀ ਗਈ, ਮੈਨੂੰ ਤਾਂ ਇਹੀ ਬਹੁਤ ਆ ਇੰਨਾ ਕਿ। ਉਹ ਰਸਤੇ 'ਚ ਉਹਦੇ ਨਦੀ ਪੈਂਦੀ ਸੀ, ਪੁਲ ਜਿਹੜਾ ਸੀ ਦੋ ਮੀਲ ਉੱਪਰਲੇ ਪਾਸੇ ਸੀ, ਪਹਿਲਾਂ ਪੁਲ ਨੂੰ ਜਾਂਦੀ ਫਿਰ ਇੱਧਰ ਨੂੰ ਪਿੰਡ ਦਾ ਵਾਲੇ ਸੀ। ਉਹ ਨਦੀ ਕੋਲ ਆਈ, ਉਹਨੂੰ ਇੱਕ ਇੰਨਾ ਵੀ ਸਲਾਈ ਟੈਸਟ ਵੀ ਸ਼ੱਕ ਨਹੀਂ ਸੀ ਉਹਦੇ ਮਨ 'ਚ। ਉਹਨੇ ਕਿਹਾ ਰਾਮ ਰਾਮ ਕਹਿ ਦੇ ਭਾਵ ਜਲ ਤਾਂ ਗਿਆ, ਮੇਰੀ ਤਾਂ ਨਿੱਕੀ ਜਿਹੀ ਨਦੀ ਹੈ। ਰਾਮ ਰਾਮ ਕਿਹਾ ਉਹ ਪਾਰ ਹੋ ਗਈ, ਰੋਜ਼ ਦਾ ਹੀ ਕੰਮ ਹੋਇਆ। ਉਹਨੇ ਕਿਹਾ ਪੰਡਿਤ ਜੀ ਨੇ ਮੈਨੂੰ ਜਿਹਦੇ ਨੇ ਦੱਸਿਆ ਨਾ, ਇਹਨੂੰ ਮੈਂ ਘਰ ਲਿਜਾਵਾਂ, ਚਰਨ ਪਵਾਵਾਂ, ਬਸਤਰ ਵੀ ਦੇਵਾਂ, ਕੁਛ ਮਾਇਆ ਵੀ ਭੇਟਾ ਕਰਾਂ, ਮੈਨੂੰ ਕਿੱਡੀ ਬੜੀ ਗੱਲ ਦੱਸਦੀ ਨੇ। ਪੰਡਿਤ ਜੀ ਨੂੰ ਬੇਨਤੀ ਕਰੀ, ਪੰਡਿਤ ਜੀ ਕਹਿਣ ਲੱਗੇ ਦੇਖਿਆ ਖਿਆਲ ਕਰਿਆ ਵੀ ਸ਼ਾਇਦ ਕਾਫੀ ਮਾਇਆ ਹੀ ਦੇ ਦੇਵੇ, ਮਾਇਆ ਵਾਲੀ ਹੋਣੀ ਹੈ। ਉਹ ਨਾਲ ਚੱਲ ਪਏ, ਜਿਸ ਵਾਰ ਨਦੀ ਦੇ ਕੰਢੇ ਗਏ, ਆਲੇ ਦੁਆਲੇ ਦੇਖਦੇ ਨੇ, ਕਹਿੰਦੇ ਪੁਲ ਕਿੱਥੇ ਆ ਬੀਬੀ? ਕਹਿੰਦੇ ਉਹ ਤਾਂ ਦੋ ਮੀਲ ਹੈ ਜੀ ਨਦੀ, ਕੋਈ ਕਿਸ਼ਤੀ? ਕਹਿੰਦੀ ਆਪਾਂ ਨੂੰ ਕਿਸ਼ਤੀ ਕੀ ਕੀ ਲੋੜ ਹੈ? ਕਹਿੰਦੇ ਕਿਉਂ? ਕਹਿੰਦੇ ਤੁਸੀਂ ਮੈਨੂੰ ਦੱਸਿਆ ਤਾਂ ਹੈ ਵੀ ਰਾਮ ਦਾ ਨਾਮ ਜਪ ਕੇ ਭਾਵ ਜਲ ਤਰ ਜਾਈਦਾ, ਆਹ ਤਾਂ ਨਿੱਕੀ ਜਿਹੀ ਨਦੀ ਹੈ, ਛੋਟੀ ਜੀ, ਨੀਚੇ ਨਾ ਰਾਮ ਰਾਮ ਕਹਿੰਦੀ ਪਾਰ ਹੋ ਗਈ। ਉਹ ਪੰਡਿਤ ਜੀ ਖੜੇ ਨੇ ਉੱਥੇ, ਉਧਰੋਂ ਕਹਿਣ ਲੱਗੀ ਪੰਡਿਤ ਜੀ ਤੁਸੀਂ ਆ ਜਾਓ, ਹੁਣ ਕਹਿ ਤਾਂ ਸਕਦਾ ਨਹੀਂ ਹੈ, ਕਹਿੰਦੇ ਤੁਸੀਂ ਰਾਮ ਰਾਮ ਕਹਿ ਕੇ ਆ ਜਾਓ, ਤੁਸੀਂ ਤਾਂ ਮੈਨੂੰ ਦੱਸਿਆ। ਕਹਿਣ ਲੱਗਿਆ ਵੀ ਹੁਣ ਤਾਂ ਇੱਜ਼ਤ ਦਾ ਸਵਾਲ ਆ ਗਿਆ ਵੀ ਖਬਰ ਹੈ ਰਾਮ ਨਗਾਏ ਦੇਵੇ, ਕਹਿ ਕੇ ਦੇਖ ਲੈਂਦੇ ਹਾਂ। ਉਹ ਕਹਿੰਦੇ ਇੱਥੋਂ ਦੀ ਆ ਜਾਓ, ਰਾਮ ਰਾਮ ਕਹੋ ਤੁਸੀਂ। ਉਹ ਜਿਸ ਵਾਰ ਪੈਰ ਨਦੀ 'ਚ ਰੱਖਿਆ, ਵਿੱਚ ਡੁੱਬ ਗਿਆ, ਬਹੁਤਾ ਕੰਢਾ ਡੂੰਘਾ ਸੀ, ਗੋਤੇ ਖਾਵੇ, ਉਹ ਆਵਾਜ਼ਾਂ ਦੇ ਜਾਏ ਪੰਡਿਤ ਜੀ ਰਾਮ ਰਾਮ ਛੇਤੀ ਕਹੋ ਛੇਤੀ ਕਹੋ। ਉਹ ਮਥਾ ਫੜ ਕੇ ਕੱਖ ਕੁੱਖ ਬਾਹਰ ਨਿਕਲਿਆ, ਕਹਿੰਦੇ ਤੁਸੀਂ ਰਾਮ ਨਹੀਂ ਸੀ ਕਿਹਾ? ਉਹ ਕਹਿੰਦਾ ਕਿਹਾ ਤਾਂ ਸੀ, ਤੇਰੇ ਵਾਲਾ ਹੀ ਨਿਗਾਉਂਦਾ, ਮੇਰੇ ਵਾਲਾ ਨਹੀਂ ਨਿਗਾਉਂਦਾ। ਕਹਿੰਦੇ ਪੜ੍ਹਦਾ ਪੜ੍ਹਦਾ ਪੜ੍ਹ ਗਿਆ ਚਾਰੇ ਵੇਦ, ਨਿਸ਼ਚਾ ਹਿਰਦੇ ਨਾ ਆਇਆ ਰਿਹਾ ਢੇਡ ਕਾ ਢੇਡ। ਜਿੰਨਾ ਚਿਰ ਸਾਨੂੰ ਰਾਮ ਦੇ ਨਾਮ ਉੱਤੇ ਨਿਸ਼ਚਾ ਨਹੀਂ ਨਾ ਆਉਂਦਾ, ਮਨ ਕਿਵੇਂ ਟਿਕ ਜਾਏਗਾ? ਉਹਦੀ ਕਦਰ ਤਾਂ ਹੈ ਨਹੀਂ। ਸਾਈ ਨਾਮ ਅਮੋਲ ਕੀ ਨਾ ਕੋਈ ਜਾਣ ਦੋ, ਜਿੰਨਾ ਭਾਗ ਮਥਾਏ ਸੀ ਨਾਨਕ ਖਰ ਰੰਗ ਮਾਲ। ਇਹ ਲੋਚਾ ਨਹੀਂ ਮੈਂ ਨਾਮ ਦਾ ਧਨ ਇਕੱਠਾ ਕਰ, ਨਿਸ਼ਚਾ ਹੀ ਨਹੀਂ ਹੈ, ਬੇਲੋੜੀ ਚੀਜ਼ ਹੈ। ਪੈਸੇ ਦਾ ਜੇ ਪਾਉਣ ਦਾ ਨਿਸ਼ਚਾ ਹੈ, ਰਾਮ ਦੇ ਨਾਮ ਦਾ ਕੋਈ ਨਿਸ਼ਚਾ ਨਹੀਂ। ਸੋ ਜਿੰਨਾ ਚਿਰ ਪਿਆਰਿਓ ਪਰਮੇਸ਼ੁਰ ਦੇ ਨਾਮ ਦੀ ਮਹਿਮਾ ਹਿਰਦੇ ਚ ਨਹੀਂ ਵੱਸਦੀ, ਨਾਮ ਨਹੀਂ ਜਪ ਹੁੰਦਾ ਹੈਗਾ, ਜ਼ੋਰ ਲਾਈ ਜਾਓ ਜਿੰਨਾ ਲੱਗਣਾ, ਪਹਿਲਾਂ ਨਿਸ਼ਚੇ ਚ ਹੋਣਾ ਪਏਗਾ। ਦੂਸਰਾ ਹੋਇਆ ਕਰਦਾ ਇਹਦੇ ਵਿੱਚ ਪਰਮੇਸ਼ੁਰ ਦੀ ਰਜ਼ਾ ਮੰਨਣੀ, ਹੁਕਮ ਮੰਨਣਾ। ਜੇ ਰਜ਼ਾ ਨਹੀਂ ਮੰਨਦਾ ਤੇ ਆਪਣੀਆਂ ਅੜਿੱਕੜਾਂ ਰੱਬ ਦੇ ਮੂਹਰੇ ਸਾਹਮਣੇ ਖੜੀਆਂ ਕਰੀ ਜਾਂਦਾ ਹੈ ਵੀ ਐਂ ਨਾ ਹੋਵੇ, ਐਂ ਨਾ ਹੋਵੇ, ਐਂ ਨਾ ਕਿਤੇ ਮੇਰੇ ਨਾਲ ਹੋ ਜਾਵੇ। ਨਾ ਰਿਸ਼ਤਾ ਨਹੀਂ ਇਹ ਹੁੰਦਾ, ਰਿਸ਼ਤਾ ਤਾਂ ਹੁੰਦਾ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਉਹਦੇ ਕਹਿੰਦੇ ਰੋਗ ਰਜ਼ਾਈਆਂ ਦਾ ਓਡਣ ਨਾਗ ਨਿਵਾਸਾਂ ਦੇ ਰਹਿਣ, ਸੂਲ ਸਰਾਈ ਖੰਜਰ ਪਿਆਲਾ ਬੇਂਕਤਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਤਰ ਚੰਗਾ ਪੱਠ ਛੇੜਿਆ ਦਾ ਰਹਿਣਾ। ਕਿਉਂ ਨਿਸ਼ਚਾ ਵੀ ਹੈ ਪ੍ਰਭੂ ਤੈਂ ਮੈਨੂੰ ਧਰਤੀ ਤੇ ਪਾਇਆ ਤੇ ਮੇਰੇ ਹੇਠ ਕੋਈ ਕੱਪੜਾ ਵੀ ਨਹੀਂ ਹੈ, ਠੰਡੀ ਹਵਾ ਚੱਲ ਰਹੀ ਹੈ ਤੇ ਮੈਨੂੰ ਤਾਂ ਇਹ ਅਨੰਦਪੁਰ ਸਾਹਿਬ ਦੇ ਮਹਿਲਾਂ ਤੋਂ ਬਹੁਤ ਵਧੀਆ ਲੱਗਦਾ ਕਿਉਂਕਿ ਮੇਰੇ ਮਿੱਤਰ ਨੇ ਮੈਨੂੰ ਇਹ ਥਾਂ ਦਿੱਤਾ। ਔਰ ਰਾਜ ਰਾਜੀ ਨਹੀਂ ਰਹਿੰਦੇ, ਇੱਕ ਵਾਰੀ ਗੁਰੂ ਪੰਜਵੇਂ ਪਾਤਸ਼ਾਹ ਦੇ ਕੋਲ ਗੁਰਮੁਖ ਨਾਮ ਦਾ ਗੁਰਸਿੱਖ ਆਇਆ, ਉਹ ਕਹਿਣ ਲੱਗਿਆ ਮਹਾਰਾਜ ਆਪ ਰਜ਼ਾ ਦੀ ਰਜ਼ਾ ਦਾ ਬਚਨ ਬਹੁਤ ਕਰਦੇ, ਪਰ ਮੈਂ ਇਹ ਤਜਰਬਾ ਕਰ ਕਰਕੇ ਦੇਖ ਲਿਆ ਵੀ ਰਜ਼ਾ ਦੇ ਵਿੱਚ ਰਹਿਣਾ ਬਹੁਤ ਔਖਾ। ਇਸ ਤਾਂ ਮਾੜੇ ਜਿਹੇ ਔਖੇ ਹੁੰਦੇ ਆ ਜਿਹੜੇ ਵੀ ਗੁਰਦੁਆਰੇ ਸਾਹਿਬ ਪ੍ਰਸ਼ਾਦ ਕਰਾਓ, ਭਾਈ ਸਾਹਿਬ ਮੇਰੀ ਅਰਦਾਸ ਕਰ, ਡਰ ਜਾਂਦੇ ਆ ਰਜ਼ਾ ਦੇ ਵਿੱਚ ਤਾਂ ਅਸੀਂ ਆਉਂਦੇ ਹੀ ਨਹੀਂ। ਮਹਾਰਾਜ ਕਹਿੰਦੇ ਚੇਤਿਆਂ ਦੂਖ ਭੋਗ ਸਤ ਮਾਰੇ ਵੀ ਤੈ ਦਾਤ ਤੇਰੀ ਦਾਤਾਰ। ਕਹਿੰਦਾ ਸੱਚੇ ਪਾਤਸ਼ਾਹ ਕੋਈ ਗੁਰਸਿੱਖ ਹੈ ਮੈਨੂੰ ਦਰਸ਼ਨ ਕਰਾਵੋ। ਮਹਾਰਾਜ ਕਹਿੰਦੇ ਬੇਅੰਤ ਨੇ। ਮਹਾਰਾਜ ਦਰਸ਼ਨ ਕਿਵੇਂ ਹੋ ਸਕਦਾ? ਚੰਗੇ ਕਹਿੰਦੇ ਤੈ ਭਤੀਜਣਾ ਨੀ ਹੈ, ਅੱਖੀ ਦੇਖਿਆ ਬਿਨਾਂ ਨੀ ਤੈ ਭਤੀਜਣਾ। ਐ ਕਰ ਗੁਜਰਾਤ ਚਲਿਆ ਜਾ, ਪੰਜਾਬ ਵਾਲੀ ਗੁਜਰਾਤ। ਉੱਥੇ ਭਾਈ ਭਿਖਾਰੀ ਨਾਮ ਦਾ ਗੁਰਸਿੱਖ ਹੈ, ਉਹਦੇ ਲੜਕੇ ਦੀ ਸ਼ਾਦੀ ਹੈ। ਉੱਥੇ ਚਲਿਆ ਜਾਓ, ਤੈਨੂੰ ਆਪੇ ਹੀ ਪਤਾ ਲੱਗ ਜੂ। ਦੋ ਚਾਰ ਦਿਨ ਠਹਿਰੀ, ਜਲਦੀ ਜਾ। ਪਰ ਉਸੇ ਵੇਲੇ ਤੁਰ ਪਿਆ ਭਾਈ ਭਿਖਾਰੀ ਜੀ ਦੇ ਘਰ, ਗਿਆ ਪੁੱਛਿਆ ਵੀ ਕਿੱਥੇ ਨੇ। ਉਹ ਕਹਿਣ ਲੱਗਿਆ ਬੈਠਕ ਦੇ ਵਿੱਚ ਨੇ, ਘਰ ਬੜਾ ਅਮੀਰ ਹੈ, ਬੈਠਕ ਵਿੱਚ ਕਾਲੀਨ ਵਿਛੇ ਹੋਏ ਨੇ। ਜਿਸ ਵਾਰ ਜਾ ਕੇ ਦੱਸਿਆ ਵੀ ਮੈਂ ਗੁਰੂ ਸਾਹਿਬ ਕੋਲੋਂ ਆਇਆ, ਇਕਦਮ ਚਰਨਾਂ ਤੇ ਟਹਿ ਪਿਆ ਗੁਰਸਿੱਖਾ, ਤੈ ਗੁਰੂ ਦੇ ਦਰਸ਼ਨ ਕਰੇ। ਕਿੰਨਾ ਭਾਗਾਂ ਵਾਲਾ ਮੈਂ, ਕਿੰਨਾ ਭਾਗਾਂ ਵਾਲਾ ਹੋ ਗਿਆ ਮੈਂ ਤੇਰੇ ਦਰਸ਼ਨ ਕਰੇ, ਤੇਰੀ ਚਰਨ ਧੂੜ ਮੈਂ ਮੱਥੇ ਨਾ ਲਾ ਰਿਹਾ। ਉਹਦੇ ਬਾਅਦ ਬਚਨ ਸ਼ੁਰੂ ਹੋ ਗਏ, ਬਚਨ ਕਰੀ ਗਏ। ਉਹ ਦੇਖਦਾ ਕੀ ਹੈ ਵੀ ਬਚਨ ਤਾਂ ਮੇਰੇ ਨਾਲ ਕਰਦੇ ਨੇ ਤੇ ਤੱਪੜ ਕੱਢੀ ਜਾਂਦਾ। ਨਿਗਾਹ ਲਾ ਕੇ ਦੇਖਿਆ ਬੰਦੇ ਦੇ ਥੱਲੇ ਇੱਕ ਪੂੜਾ ਪਿਆ ਤੇ ਇੱਕ ਘੜਾ ਪਿਆ ਨਵਾਂ, ਮ੍ਰਿਤਕ ਦਾ ਸਮਾਨ ਪਿਆ ਇਹ ਕਾਠੀ ਪਈ ਹੈ। ਪੁੱਛਿਆ ਨਾ ਪੁੱਛ ਨਾ ਸਕਿਆ। ਉਹਦੇ ਬਾਅਦ ਸ਼ਾਮ ਹੋਈ, ਰਹਿਰਾ ਸਾਹਿਬ ਦਾ ਪਾਠ ਕਰਿਆ, ਉਹਦਾ ਸੇਵਾ ਕਰੀ। ਦਿਨ ਚੜ ਗਿਆ ਤਾਂ ਦੇਖਦਾ ਵੀ ਮਠਿਆਈ ਦੇ ਕੜਾਹੇ ਚੜੇ ਹੋਏ ਨੇ, ਜਿਹੜੇ ਦਰਜੀ ਨੇ ਕੱਪੜੇ ਬਣਾ ਰਹੇ ਨੇ, ਘਰ ਚ ਘੋੜੀਆਂ ਗੀਤ ਗਾਏ ਜਾ ਰਹੇ ਨੇ, ਸ਼ਬਦ ਗਾਏ ਜਾ ਰਹੇ ਨੇ, ਖੁਸ਼ੀਆਂ ਹੀ ਖੁਸ਼ੀਆਂ ਹੋ ਰਹੀਆਂ। ਤੇ ਲੜਕਿਆਂ ਦੀ ਸ਼ਾਦੀ ਹੈ। ਭਾਈ ਭਿਖਾਰੀ ਜੀ ਨੇ ਕਿਹਾ ਕਿ ਗੁਰਸਿੱਖ ਜੀ, ਭਾਈ ਗੁਰਮੁਖ ਸਿੰਘ, ਤੁਸੀਂ ਸਾਡੇ ਨਾਲ ਜ਼ਰੂਰ ਚੱਲਣਾ ਸ਼ਾਦੀ ਤੇ। ਕਹਿੰਦੇ ਅੱਛਾ ਮਹਾਰਾਜ। ਸ਼ਾਦੀ ਤੇ ਚਲੇ ਗਏ। ਉੱਥੇ ਗਏ ਹੋਏ ਬੜੀਆਂ ਖੁਸ਼ੀਆਂ ਮਨਾਈਆਂ ਜਿਵੇਂ ਪਿਤਾ ਮਨਾਉਂਦਾ ਹੈ। ਬਾਅਦ ਵਿੱਚ ਰੱਥ 'ਚ ਬੈਠ ਕੇ ਭਾਈ ਭਿਖਾਰੀ ਦਾ ਲੜਕਾ ਅਤੇ ਉਹਦੀ ਪਤਨੀ ਆ ਰਹੇ ਨੇ, ਭਾਈ ਭਿਖਾਰੀ ਘੋੜੀ 'ਤੇ ਸਵਾਰ ਹੈ। ਜਿਸ ਵਕਤ ਘਰ ਦੇ ਅੱਗੇ ਆਏ, ਉੱਥੇ ਆ ਕੇ ਮਾਂ ਖੜੀ ਹੈ, ਗੜਬਾ ਪਾਣੀ ਦਾ ਲਿਆ ਹੋਇਆ ਵੀ ਪਾਣੀ ਮਾਰੂੰਗੀ ਮੈਂ, ਭੈਣਾਂ ਖੜੀਆਂ ਨੇ ਦਰਵਾਜ਼ਾ ਰੋਕਣ ਨੂੰ। ਤੇ ਭਾਈ ਭਿਖਾਰੀ ਜੀ ਨੇ ਵਾਹਿਗੁਰੂ ਕਹਿ ਕੇ ਉਹਦਾ ਰੱਥ ਦਾ ਚਮਣ ਚੁੱਕਿਆ। ਹੈਰਾਨ ਹੋ ਗਏ ਵੀ ਸਾਰੇ ਤਾਂ ਆਪਣੇ ਪੁੱਤਰ ਨੂੰ ਲਈ ਆ ਰਿਹਾ ਤੇ ਤਾਂ ਚੜ੍ਹਾਈ ਕਰ ਗਿਆ। ਉੱਥੇ ਹੀ ਰੌਲਾ ਪੈ ਗਿਆ ਸਾਰਾ, ਜਿੱਥੇ ਖੁਸ਼ੀਆਂ ਸੀ ਕਮੀਆਂ ਹੋ ਗਈਆਂ। ਭਾਈ ਭਿਖਾਰੀ ਨੇ ਕਿਹਾ ਕਿ ਪਿਆਰਿਓ, ਆਖੀ ਦਾ ਸਾਰਾ ਸਮਾਨ ਤਿਆਰ ਹੈ, ਕਿਤੇ ਜਾਣਾ ਨਹੀਂ ਆਉਣਾ ਨਹੀਂ, ਥੋੜ੍ਹਾ ਜਿਹਾ ਦਿਨ ਰਹਿੰਦਾ ਹੈ ਤੇ ਆਪਾਂ ਦਿਨੇ ਦਿਨੇ ਨਿਪਟਾ ਦਈਏ। ਉਸੇ ਵੇਲੇ ਆਠੀ ਲਿਆਂਦੀ। ਉਹ ਭਾਈ ਗੁਰਮੁਖ ਨੂੰ ਬਹੁਤ ਸਦਮਾ ਲੱਗਿਆ ਜਿਹੜਾ ਦੇਖਣ ਗਿਆ ਸੀ। ਉਸ ਤੋਂ ਬਾਅਦ ਉਹਨੇ ਸੰਸਕਾਰ ਕਰਿਆ, ਆ ਕੇ ਉਵੇਂ ਜਿਵੇਂ ਕਹਿਣ ਲੱਗੇ ਪ੍ਰਸ਼ਾਦੇ ਛਕਾਓ ਸਾਰੇ, ਭੁੱਖੇ ਨਹੀਂ ਰਹਿਣਾ। ਇਹ ਗੁਰੂ ਮਹਾਰਾਜ ਦੀ ਰਜਾ ਹੈ, ਰਜਾ ਦੇ ਵਿੱਚ ਸਿੱਖ ਰਾਜੀ ਰਹਿੰਦਾ। ਉਸ ਵੇਲੇ ਭਾਈ ਗੁਰਮੁਖ ਨੇ ਕਿਹਾ ਕਿ ਭਾਈ ਭਿਖਾਰੀ ਜੀ, ਮੈਨੂੰ ਤੁਹਾਡੀ ਕਿਰਿਆ ਤੋਂ ਐਂ ਲੱਗਦਾ ਵੀ ਤੁਸੀਂ ਜਦ ਅਰਥੀ ਦਾ ਸਮਾਨ ਤਿਆਰ ਕਰ ਰਹੇ ਸੀ, ਤੁਹਾਨੂੰ ਪਤਾ ਸੀ ਵੀ ਮੇਰੇ ਪੁੱਤਰ ਨੇ ਚੜ੍ਹਾਈ ਕਰ ਜਾਣੀ ਹੈ। ਕਹਿੰਦੇ ਹਾਂ, ਸਾਨੂੰ ਪਤਾ ਸੀ ਗੁਰੂ ਦੀ ਕਿਰਪਾ ਨਾਲ। ਫਿਰ ਤੁਸੀਂ ਇਹ ਕੀ ਕਰਿਆ, ਤੁਸੀਂ ਗੁਰੂ ਸਾਹਿਬ ਤੇ ਉਮਰ ਕਿਉਂ ਨਾ ਮੰਗੀ ਹੈ ਜੀ? ਏਦਾਂ ਤੁਸੀਂ ਗੁਰੂ ਦਾ ਨਿਕਟਵਰਤੀ ਗੁਰਸਿੱਖ ਹੋ, ਤੁਸੀਂ ਕਹਿਣਾ ਸੀ ਮਹਾਰਾਜ ਨੂੰ ਉਮਰ ਦੇ ਤਾਂ ਛੋਟੀ ਹੈ। ਕਹਿੰਦੇ ਭਾਈ ਗੁਰਮੁਖ, ਫੇਰ ਵੀ ਤਾਂ ਜਾਣਾ ਹੀ ਸੀ, ਇੱਥੇ ਤਾਂ ਨਹੀਂ ਬੈਠ ਰਹਿੰਦਾ ਕੋਈ, ਜੇ ਸੌ ਵਰਿਆ ਜੀਵਣਾ ਪੀ ਤਾਂ ਹੋ ਸਿੱਖੇ। ਕਹਿੰਦੇ ਉਹ ਠੀਕ ਹੈ, ਤੁਹਾਨੂੰ ਤਾਂ ਗਿਆਨ ਹੈ, ਪਰ ਆਹ ਬੀਬੀ ਕੀ ਕਰੂ ਜਿਹਨੂੰ ਵਿਆਹ ਕੇ ਲਿਆਇਓ। ਉਹ ਕਹਿਣ ਲੱਗੇ ਬੀਬੀ ਨੂੰ ਵੀ ਪਤਾ ਵੀ ਇਹਨੇ ਚਲੇ ਜਾਣਾ। ਕਹਿੰਦੇ ਉਹ ਕਿਵੇਂ ਪਤਾ ਲੱਗੇਗਾ, ਜਾਓ ਪੁੱਛ ਲਓ। ਤੇ ਬੀਬੀ ਕੋਲ ਚਲੇ ਗਏ, ਜਾ ਕਹਿਣ ਲੱਗਿਆ ਬੇਟੀ ਤੈਨੂੰ ਤਾਂ ਬੜਾ ਦੁੱਖ ਹੋਇਆ, ਕੰਗਣਾ ਵੀ ਨਹੀਂ ਖੁੱਲਿਆ ਤੇ ਪਤੀ ਤੇਰਾ ਰਾਹ ਤੇ ਕਿਵੇਂ ਉਮਰ ਬਤਾਏਗੀ, ਬੜੀ ਬੁਰੀ ਚੀਜ਼ ਆ ਲੁੰਡੇ ਪਾ। ਕਹਿੰਦੀ ਕੋਈ ਨਾ ਪਿਤਾ ਜੀ, ਮੈਂ ਪਰਿਵਾਰ ਦੀ ਸੇਵਾ ਕਰਕੇ ਬਤਾ ਲੂ। ਕਹਿੰਦੇ ਤੈਨੂੰ ਦੁੱਖ ਨਹੀਂ ਹੋਇਆ ਕਦੀ? ਨਾ, ਮੈਨੂੰ ਤਾਂ ਖੁਸ਼ੀ ਹੋ ਜੇ। ਕਹਿੰਦੇ ਅਜੀਬ ਗੱਲ ਹੈ, ਪਿਓ ਨੂੰ ਵੀ ਖੁਸ਼ੀ ਹੋ ਗਈ ਤੇ ਵਿਆਹ ਕੇ ਬੀਬੀ ਨੇ ਕਹਿੰਦੇ ਇਹਨੂੰ ਵੀ ਖੁਸ਼ੀ ਹੈ। ਕਹਿਣ ਲੱਗੇ ਮੈਨੂੰ ਤੁਸੀਂ ਸਮਝਾਓ ਕੁਛ, ਮੇਰੇ ਸਮਝ ਤੋਂ ਬਾਹਰ ਹੈ ਗੱਲ ਇਹ। ਕਹਿਣ ਲੱਗੀ ਪਿਤਾ ਜੀ, ਮੈਨੂੰ ਮੇਰੇ ਪਿਛਲੇ ਜਨਮ ਦਾ ਗਿਆਨ ਹੈ। ਪਿਛਲੇ ਜਨਮ ਦੇ ਵਿੱਚ ਮੈਂ ਰਾਜਕੁਮਾਰੀ ਸੀ, ਮੈਂ ਇੰਨਾ ਤਪ ਕਰਿਆ, ਮੇਰਾ ਇੰਨਾ ਜਲਾਲ ਸੀ ਕਿ ਕੋਈ ਮਨੁੱਖ ਮੇਰੀਆਂ ਅੱਖਾਂ ਵੱਲ ਨਹੀਂ ਸੀ ਦੇਖ ਸਕਦਾ, ਦੇਖਦੀ ਸਾਰੇ ਛੱਪਰ ਹੇਠਾਂ ਗਿਰ ਜਾਂਦੇ ਸੀ। ਤੇ ਮੇਰੇ ਪਿਤਾ ਨੇ ਜਦ ਕਿਹਾ ਵੀ ਤੂੰ ਸ਼ਾਦੀ ਕਰਾ, ਮੈਂ ਸ਼ਰਤ ਰੱਖੀ ਵੀ ਮੈਂ ਜੈਮਾਲਾ ਉਹਦੇ ਗਲ ਵਿੱਚ ਪਾਊਂਗੀ ਜਿਹੜੀ ਅੱਖ ਮੇਰੇ ਨਾਲ ਸਾਹਮਣੇ ਆ ਕੇ ਮੇਰੀ ਅੱਖ ਚੁੱਕ ਜਾਵੇ। ਰਾਜ ਜਿੰਨੇ ਰਾਜਕੁਮਾਰ ਆਏ ਸੀ ਸਭ ਨੂੰ ਦੱਸ ਦਿੱਤਾ ਗਿਆ ਵੀ ਆਹ ਸ਼ਰਤ ਹੈ। ਉਹ ਜਿਸ ਵੇਲੇ ਜੈਮਾਲਾ ਲੈ ਕੇ ਘੁੰਮਦੀ ਹੈ, ਉਹ ਤੇਜ ਨੇਤਰਾਂ ਦੇ ਵਿੱਚ ਇੰਨਾ ਜ਼ਿਆਦਾ ਸੀ ਨਾ, ਉਹ ਹਰੇਕ ਦੀ ਅੱਖਾਂ ਹੀ ਗਿਰ ਜਾਵੇ, ਹਰੇਕ ਦੀ ਅੱਖ ਗਿਰ ਜਾਵੇ। ਕਿਉਂਕਿ ਦ੍ਰਿਸ਼ਟੀ ਹੁੰਦਾ ਵਿਗਿਆਨੀ ਦੀ, ਦ੍ਰਿਸ਼ਟੀ ਦੀ ਅੰਮ੍ਰਿਤ ਵਰਸਦਾ। ਗੁਰੂ ਦੂਸਰੇ ਪਾਤਸ਼ਾਹ ਮਹਾਰਾਜ ਨੇ ਹੁਕਮ ਕਰਿਆ ਹੋਇਆ ਸੀ ਬਈ ਸਤਸੰਗ ਤੋਂ ਬਾਅਦ ਆਹ ਜਿੰਨੇ ਬਿਮਾਰ ਬੈਠੇ ਆ ਭਾਈ ਇਹਨਾਂ ਵੱਲ ਦੇਖਦੇ ਦੇਖਦੇ ਨੰਗਿਆ ਗੁਰੂ ਰਾਜੀ ਹੋ ਜਾਂਦੇ ਸੀ, ਦ੍ਰਿਸ਼ਟੀ ਸੀ ਗੁਰਮੁਖਾਂ ਦੀ। ਪਿਤਾ ਕਹਿਣ ਲੱਗਿਆ ਵੀ ਬੀਬਾ ਫੇਰ ਤਾਂ ਕੋਈ ਤੇਰੀ ਸ਼ਾਦੀ ਦੇ ਕਾਬਲ ਹੈ ਨੀ। ਕਹਿੰਦੀ ਤੀਰਥ ਯਾਤਰਾ ਕਰੋ। ਤੀਰਥ ਯਾਤਰਾ ਕਰਦੇ ਕਰਦੇ ਜਦ ਆਏ ਇੱਕ ਥਾਂ ਤੇ, 22 ਸਾਲ ਦਾ ਇੱਕ ਬ੍ਰਹਮਚਾਰੀ ਬਹੁਤ ਬੰਦਗੀ ਦੇ ਵਿੱਚ ਲੀਨ ਸੀ। ਜਦ ਮੈਂ ਉਹਦੇ ਸਾਹਮਣੇ ਆਈ ਮੇਰੇ ਨੇਤਰ ਗਿਰ ਗਏ। ਮੇਰੇ ਪਿਤਾ ਨੇ ਸਮਝ ਲਿਆ ਵੀ ਸ਼ਰਤ ਪੂਰੀ ਹੋ ਗਈ। ਉਸ ਨੂੰ ਕਿਹਾ ਕਿ ਰਾਜਕੁਮਾਰੀ ਦੀ ਸ਼ਾਦੀ ਤੇਰੇ ਨਾਲ ਕਰਨੀ। ਉਹ ਕਹਿੰਦਾ ਦੇਖ ਮੈਂ ਤਾਂ ਵਰਤ ਲਿਆ ਹੋਇਆ ਬ੍ਰਹਮਚਰੀਆ ਦਾ, ਮੈਂ ਤਾਂ ਨਹੀਂ ਕਰਨੀ। ਉਹ ਲੜਕੀ ਕਹਿੰਦੀ ਤੁਸੀਂ ਜਾਓ ਪਿਤਾ ਜੀ, ਮੈਂ ਜਾਣਾ ਹੁਣ ਮੇਰਾ ਕੰਮ ਜਾਣੇ। ਉਹਦੀ ਸੇਵਾ ਚ ਤਤਪਰ ਹੋ ਗਈ, ਆਪ ਹੀ ਭਜਨ ਬਹੁਤ ਕਰਿਆ, ਉਹਦੀ ਸੇਵਾ ਕਰੀ, ਇੱਕ ਦਿਨ ਪ੍ਰਸੰਨ ਹੋ ਗਿਆ। ਉਹ ਕਹਿਣ ਲੱਗਿਆ ਰਾਜਕੁਮਾਰੀ ਤੂੰ ਚਾਹੁੰਦੀ ਕੀ ਹੈ? ਕਹਿੰਦੀ ਮੈਂ ਇਹ ਚਾਹੁੰਦੀ ਹਾਂ ਵੀ ਤੇਰੇ ਤੇ ਮੇਰੀ ਸ਼ਾਦੀ ਹੋ ਜਾਵੇ। ਕਹਿੰਦਾ ਆਹੀ ਹੈ ਨਾ ਗੱਲ? ਕਹਿੰਦੇ ਹਾਂ। ਇਹ ਜਨਮ ਚ ਨਾ ਨਹੀਂ ਖੋਣਾ, ਤੂੰ ਵੀ ਸਰੀਰ ਛੱਡ ਦੇ, ਮੈਂ ਵੀ ਸਰੀਰ ਛੱਡ ਦੇਣਾ। ਅਗਲੇ ਜਨਮ ਚ ਕੇਵਲ ਫੇਰੇ ਹੋਣਗੇ ਤੇਰੇ ਨਾਲ, ਬਾਕੀ ਨਹੀਂ ਹੋਏਗਾ, ਬਾਕੀ ਮੈਂ ਚਲਿਆ ਜਾਣਾ। ਭਾਈ ਗੁਰੂ ਨੂੰ ਕਹਿਣ ਲੱਗੀ ਕਿ ਭਾਈ ਗੁਰੂ ਜੀ, ਪਿਤਾ ਜੀ ਮੈਂ ਕਿੰਨੀ ਭਾਗਸ਼ਾਲ ਹਾਂ ਕਿ ਉਹਦੇ ਨਾਲ ਮੇਰੀ ਸ਼ਾਦੀ। ਉਹ ਜਾਣਾ ਕਿੱਥੇ ਆ? ਉਹਨੇ ਕਦੇ ਵੀ ਮਰਦਾ ਹੁੰਦਾ? ਮਰਨ ਆ ਰਿਹਾ, ਜੀ ਰਹਿਣਾ। ਮੈਨੂੰ ਖੁਸ਼ੀ ਆ ਕਿ ਮੈਂ ਇੱਥੇ ਨਹੀਂ ਮਿਲ ਸਕੀ, ਮੈਂ ਲੋਕਾਂ ਜਾ ਕੇ, ਉੱਪਰਲੇ ਲੋਕਾਂ ਜਾ ਕੇ ਉਹਨੂੰ ਟੋਲ ਲੈਣਾ। ਨਿਸ਼ਾ ਹੋ ਗਈ ਵੀ ਭਾਈ ਭਿਖਾਰੀ ਨੂੰ ਵੀ ਪਤਾ, ਇਹਨੂੰ ਵੀ ਪਤਾ। ਮਹਾਰਾਜ ਕੋਲ ਆ ਗਿਆ, ਮਹਾਰਾਜ ਤੇ ਕਹਿਣ ਲੱਗਿਆ ਵੀ ਸੱਚੇ ਪਾਤਸ਼ਾਹ ਆਹ ਘਟਨਾ ਹੋਈ। ਕਹਿੰਦੇ ਫਿਰ ਦੇਖਿਆ ਨਾ, ਰਜ਼ਾ ਚ ਰਾਜੀ ਇਹਨੂੰ ਕਹਿੰਦੇ ਨੇ, ਜਿਹੜਾ ਰਜ਼ਾ ਚ ਰਾਜੀ ਹੁੰਦਾ ਉਹਦਾ ਨਾਮ ਚੱਲਦਾ ਹੁੰਦਾ, ਜਿਹਨੇ ਪੈਰ ਪੈਰ ਤੇ ਥਿੜਕਣਾ, ਮਾੜੀ ਮਾੜੀ ਗੱਲ ਤੇ ਥਿੜਕਣਾ, ਕਦੇ ਕੁਛ ਹੋ ਗਿਆ ਕਦੇ ਕੁਛ ਹੋ ਗਿਆ, ਉਹ ਗੱਲ ਨਹੀਂ ਚੱਲਿਆ ਕਰਦੀ। ਇਸ ਤਰ੍ਹਾਂ ਨਾਮ ਦੇ ਅੰਦਰ ਬਹੁਤ ਚੀਜ਼ਾਂ ਨੇ, ਮੈਂ 3 ਦਿਨ ਤੋਂ ਲਗਾਤਾਰ ਦੱਸ ਰਿਹਾ, ਮੈਂ ਰਿਪੀਟ ਤਾਂ ਕਰ ਰਿਹਾ ਕਿ ਯਾਦ ਰਹਿ ਜੇ ਸਾਡੇ। ਉਹਨਾਂ ਦੀ ਵਾਸ਼ਨਾਵਾਂ ਨੂੰ ਹਟਾਉਣਾ ਹੁੰਦਾ, ਫਿਰ ਉਹਦੇ ਵਿੱਚ ਚਿੱਤ ਦੀ ਇਕਾਗਰਤਾ ਦੀ ਲੋੜ ਹੈ। ਦੋ ਚੀਜ਼ਾਂ ਭਜਨ ਵਾਲੇ ਨੂੰ ਸਿੱਟਦੀਆਂ ਨੇ, ਇੱਕ ਚੀਜ਼ ਸਿੱਟਦੀ ਆ ਅਸਲ ਚ, ਤਾਂ ਉਹ ਸਿੱਟਦੀ ਆ ਉਸਤਤ, ਵਡਿਆਈ ਕਰਨ ਲੱਗ ਜਾਓ ਜੇ ਕਿਸੇ ਭਜਨ ਵਾਲੇ ਨੂੰ ਸਿੱਟਣਾ ਹੈ ਤਾਂ। ਮਹਾਰਾਜ ਕਹਿੰਦੇ ਉਸਤਤ ਨਿੰਦਾ ਦੋ ਤਿਆਗ ਖੋਜੋ ਨਿਰਬੰਧ। ਨਾਮਦੇਵ ਜੀ ਵਹਿੰਦੇ ਸਮੇਂ ਚ ਬੱਚਿਆਂ ਨੂੰ ਪੜ੍ਹਾ ਦਿਆ ਕਰਦੇ ਸੀ। ਇੱਕ ਸੇਠਾਣੀ ਨੇ ਕਿਹਾ ਵੀ ਬੱਚੇ ਪੜ੍ਹਦੇ ਨੇ ਨਾਮਦੇਵ ਜੀ ਕੋਲ, ਆਪਣਾ ਵੀ ਬੱਚਾ ਪੜ੍ਹਨ ਜੋਗਾ ਹੋ ਗਿਆ ਵੀ ਇਹਨੂੰ ਪੜ੍ਹਨ ਲਾ ਦੀਏ। ਉਹ ਨਾਮਦੇਵ ਜੀ ਕੋਲ ਲੈ ਗਿਆ, ਜਾ ਕਹਿਣ ਲੱਗਿਆ ਭਗਤ ਜੀ ਸਾਡੇ ਬੱਚਿਆਂ ਨੂੰ ਵੀ ਪੜ੍ਹਾ ਦੋ। ਉਹ ਬਿਜ਼ੀ ਸੀਗੇ, ਬਰਤਨ ਮਾਜ ਰਹੇ ਸੀ, ਉਹ ਸਵਾਹ ਦੀ ਢੇਰੀ ਕੋਲ ਬੈਠੇ ਸੀ। ਕਹਿੰਦੇ ਕੋਈ ਨਾ ਸੇਠ ਜੀ ਛੱਡ ਜੋ। ਜਦ ਉਹ ਸਾਵਧਾਨ ਹੋ ਕੇ ਆਏ, ਉਹਨਾਂ ਨੇ ਦੇਖਿਆ ਵੀ ਸੇਠ ਦੇ ਬੱਚੇ ਤਾਂ ਗਹਿਣੇ ਹੀ ਬਹੁਤ ਪਾਏ ਹੋਏ ਨੇ, ਹੈ ਮੇਰੇ ਕੋਲ ਗਹਿਣਿਆਂ ਦਾ ਕੀ ਕੰਮ? ਉਹ ਕਹਿੰਦਾ ਕਾਕਾ ਉਰੇ ਆ, ਸਾਰੇ ਗਹਿਣੇ ਲਾ ਲਏ, ਪੋਟਲੀ ਬੰਨ ਕੇ ਰੱਖ ਲਈ। ਉਹ ਜਦ ਘਰ ਗਿਆ, ਉਹ ਘਰ ਵਾਲੀ ਕਹਿੰਦੀ ਕਹਿਣੇ ਕਿੱਥੇ ਰਹੇ, ਕਹਿੰਦੇ ਭਗਤ ਜੀ ਨੇ ਲਾ ਲੇ ਬੱਚਾ ਕਹਿਣਾ, ਕਹਿੰਦੇ ਲੈ ਭਗਤ ਜੀ ਨੇ ਲਾ ਲੇ, ਕਿੰਨਾ ਮਾੜਾ ਕੰਮ ਹੋਇਆ, ਹੁਣ ਅਸੀਂ ਲੈ ਲਾਂਗੇ ਉੱਥੇ। ਉਸੇ ਵੇਲੇ ਪੜੋਸਣ ਦੇ ਚਲੀ ਗਈ, ਕਹਿੰਦੀ ਲੈ ਭੈਣ ਨਾਮਦੇਵ ਨੂੰ ਭਗਤ ਭਗਤ ਕਰਦੇ ਨੇ ਲੋਕ, ਮੇਰੇ ਪੁੱਤਰ ਦੇ ਗਹਿਣੇ ਲਾ ਲੇ, ਹੁਣ ਕਿਤੇ ਦੇਣੇ ਆ ਉਹਨੇ। ਉਹਨੂੰ ਵੀ ਜਦੇ ਹੀ ਬਾਹਰ ਗਈ ਪਾਲੀ ਕੋਲ, ਅਗਲੇ ਸਾਰੇ ਸ਼ਹਿਰ ਚ ਹੋ ਗਿਆ ਵੀ ਨਾਮਦੇਵ ਨੇ ਗਹਿਣੇ ਲਾ ਲੇ, ਨਿੰਦਿਆ ਸ਼ੁਰੂ ਹੋ ਗਈ ਨਾਮਦੇਵ ਦੀ। ਉਹ ਸੇਠ ਆਇਆ ਤਾਂ ਸੇਠਾਣੀ ਨੇ ਕਿਹਾ ਵੀ ਉਹ ਭਗਤ ਕੋਲ ਚੰਗਾ ਤੂੰ ਛੱਡ ਕੇ ਆਇਆ, ਉਹਨੇ ਤਾਂ ਗਹਿਣੇ ਲਾ ਲੇ ਮੁੰਡੇ ਦੇ। ਕਹਿੰਦਾ ਕਾਹਨੂੰ ਕਲਪਦੀ ਹੈ, ਸਵੇਰੇ ਪੁੱਛ ਲਾਂਗੇ ਦੋ ਚਾਰ ਬੰਦੇ ਨੇ ਜਾ ਕੇ। ਦੂਜਾ ਦਿਨ ਚੜਿਆ ਤਾਂ ਨਾਮਦੇਵ ਜੀ ਕੋਲ ਸੇਠ ਗਿਆ। ਨਾਮਦੇਵ ਜੀ ਨੇ ਦੂਰੋਂ ਕਿਹਾ ਸੇਠ ਜੀ ਜੇ ਬੱਚਾ ਪੜਾਉਣਾ ਨਾ ਤਾਂ ਗਹਿਣੇ ਨਾ ਪਾਇਆ ਕਰ, ਕੱਲ ਮੈਂ ਗਹਿਣੇ ਦੀ ਲਾ ਕੇ ਪੋਟ ਲਈ ਆਪਣੀ ਚੱਕ। ਕਹਿੰਦੇ ਇਹਦੀ ਜਾਨ ਮਾਰ ਦੇਣੀ ਸੀ ਕਿਸੇ ਨੇ, ਚੋਰ ਕਿੰਨੇ ਨੇ ਕਿਡਨੈਪ ਕਰ ਲੈਂਦੇ। ਕਹਿੰਦਾ ਹਾਂ ਜੀ ਇਹ ਤਾਂ ਗੱਲ ਠੀਕ ਹੈ, ਤੁਹਾਡੀ ਬੜੀ ਮਿਹਰਬਾਨੀ, ਦੌੜਿਆ ਦੌੜਿਆ ਘਰ ਆਇਆ। ਕਹਿੰਦਾ ਉਹਨੇ ਤਾਂ ਆਪਣੇ ਬੱਚੇ ਦੀ ਜਾਨ ਬਚਾਈ ਹੈ। ਉਹ ਗੱਲ ਫੇਰ ਚੱਲ ਪਈ ਸਾਰੇ ਸ਼ਹਿਰ ਚ, ਉਸਤਤ ਹੋਣ ਲੱਗ ਗਈ ਨਾਮਦੇਵ ਦੀ। ਉਹ ਨਾਮਦੇਵ ਜੀ ਨੂੰ ਕਿਸੇ ਨੇ ਕਿਹਾ ਕਿ ਨਾ ਭਗਤ ਜੀ ਕੱਲ ਤੁਹਾਡੀ ਨਿੰਦਿਆ ਬਹੁਤ ਹੋਈ, ਅੱਜ ਤੁਹਾਡੀ ਉਸਤਤ ਬਹੁਤ ਹੋ ਰਹੀ ਹੈ। ਉਹਨਾਂ ਨੇ ਆ ਦੋ ਮੁੱਠੀਆਂ ਸਵਾਹ ਦੀਆਂ ਪਾਲੀਆਂ। ਕਹਿੰਦੇ ਆ ਉਸਤਤ ਕਰਨ ਵਾਲਿਆਂ ਦੇ ਸਿਰ ਚ, ਆ ਨਿੰਦਿਆ ਕਰਨ ਵਾਲਿਆਂ ਦੇ ਸਿਰ ਚ। ਬੰਦਗੀ ਕਰਨੀਆਂ ਨਾ ਨਿੰਦਿਆ ਦੇ ਡਰੇ, ਨਾ ਉਸਤਤ ਦੀ ਆਸਾ ਰੱਖੇ। ਉਸਤਤ ਦੀ ਆਸਾ ਰੱਖੂ ਕਿਆ ਆਇਆ ਆਦਮੀ। ਇਸ ਤਰ੍ਹਾਂ ਇਹ ਰਹਿਤਾਂ ਹੁੰਦੀਆਂ ਸਾਧ ਸਿੰਘ ਜੀ, ਭਰੋਸੇ ਦੀ ਹੁੰਦੀ ਹੈ। ਗੁਰੂ ਅੰਗਦ ਸਾਹਿਬ ਨੂੰ ਮੰਤਰ ਕਿੰਨਾ ਭਰੋਸਾ ਸੀ, ਸੇਵਾ ਦੀ ਲਗਨ ਹੁੰਦੀ ਹੈ, ਸ਼ੁਭ ਲਗਨ ਗੁਣ ਹੋਇਆ ਕਰਦੇ ਨੇ, ਦਇਆ ਹੁੰਦੀ ਹੈ, ਖੇਵਾ ਹੁੰਦੀ ਹੈ, ਅਪਮਾਨ ਰਹਿਤ ਹੁੰਦਾ। ਮਹਾਰਾਜ ਕਹਿੰਦੇ ਪਹਿਲਾਂ ਮਰਨ ਕਬੂਲ, ਜੀਵਨ ਕੀ ਸਾਡਾ ਆਸ। ਇੱਕ ਸੰਤਾਂ ਦੇ ਕੋਲ ਇੱਕ ਜਗੀਰਦਾਰ ਆਇਆ, ਕਹਿਣ ਲੱਗਿਆ ਸੰਤ ਜੀ ਮੈਨੂੰ ਆਪਣਾ ਚੇਲਾ ਬਣਾ ਲਓ। ਉਹ ਕਹਿੰਦਾ ਤਾਂ ਹੀ ਕਰਨਾ ਚੇਲਾ ਬਣ ਕੇ, ਦੇਖੋ ਕਿੰਨੇ ਫਾਇਦੇ ਤੁਹਾਨੂੰ ਆਉਣੇ ਆ। ਇੱਕ ਤਾਂ ਮੈਂ ਜਗੀਰਦਾਰ ਹਾਂ ਇਸ ਇਲਾਕੇ ਦਾ, ਜੇ ਮੈਂ ਤੁਹਾਡਾ ਚੇਲਾ ਬਣ ਗਿਆ ਨਾ ਇੰਨੀ ਦੁਨੀਆਂ ਆਊਗੀ ਮੇਰੀ ਦਿਸੇ, ਤੁਹਾਨੂੰ ਬੇਲ ਵੀ ਨਹੀਂ ਮਿਲਣਾ। ਦੂਜਾ ਵੀ ਮੇਰੇ ਘਰ ਚੀਜ਼ਾਂ ਬਹੁਤ ਨੇ, ਮੈਂ ਲਿਆ ਕਰਨੀਆਂ ਜਾ ਕੇ। ਉਹ ਕਹਿੰਦੇ ਨਾ ਪ੍ਰੇਮੀਆਂ ਤੂੰ ਵੈਸੇ ਹੀ ਆਈ ਜਾ ਕਰ, ਸੇਵਾ ਕਰਿਆ ਕਰ। ਕਹਿੰਦਾ ਨਹੀਂ ਜੀ। ਸੰਤਾਂ ਨੇ ਕਿਹਾ ਵੀ ਇਹ ਤਾਂ ਕਿਤੇ ਨਾ ਕਿਤੇ ਝਗੜਾ ਕਰੂ ਮੇਰੇ ਨਾਲ, ਇਹਦੇ ਤੇ ਨਾਮ ਦਾ ਤਾਂ ਅਸਰ ਹੋਣਾ ਨਹੀਂ ਹੈ, ਕਿਸੇ ਜੁਗਤੀ ਨਾਲ ਇਹਦੇ ਨਾਲ ਵਰਤੀਏ। ਉਹ ਕਹਿਣ ਲੱਗੇ ਉਹ ਜਿਹੜਾ ਹੈ ਨਾ ਟੁਕੜਾ ਪਿਆ ਲੋਹੇ ਦਾ ਲੈ ਕੇ ਆ ਮੇਰੇ ਕੋਲ। ਉਹ ਲੈ ਆਇਆ ਸੰਦਾ ਕੋ ਪਾਰਸ ਸੀ, ਉਹਨਾਂ ਨੇ ਕੱਢਿਆ, ਕੱਢ ਕੇ ਐ ਲਾਤਾ। ਕਹਿੰਦੇ ਜਾ ਸ਼ਹਿਰ ਚ ਦਿਖਾਇਆ ਕੀ ਆ। ਸ਼ਹਿਰ ਚ ਗਿਆ, ਆ ਗਿਆ ਵਾਪਸ, ਕਹਿੰਦਾ ਸੰਤ ਜੀ ਇਹਦਾ ਸੋਨਾ ਬਾਰਾਂ ਬੰਦੀ ਦਾ, ਬਿਲਕੁਲ ਪਿਓਰ ਸੋਨਾ। ਕਹਿੰਦੇ ਆਪਣੇ ਕੰਮ ਆਊਗਾ, ਸਮਾਗਮ ਹੁੰਦਾ ਸਾਲ ਤੇ ਬਾਅਦ, ਤੇ ਇਹਨੂੰ ਰੱਖਦੇ ਆ ਪਾਰਸ ਹੈ ਨਾ ਜਿਹੜਾ ਉਹ ਗਾਗਰ ਲਿਆ, ਗਾਗਰ ਚ ਰੱਖਦੇ। ਉਹ ਪਾਰਸ ਦੇ ਉੱਤੇ ਪਤਲਾ ਜਿਹਾ, ਉਹਦੇ ਗਾਗਰ ਦੇ ਵਿੱਚ ਪਤਲਾ ਜਿਹਾ ਕਾਗਜ਼ ਸੀਗਾ ਹੇਠਾਂ ਤਹਿ ਚ, ਉਹ ਪਾਰਸ ਦਿਖਾ ਕੇ ਰੱਖ ਦਿੱਤਾ ਵੀ ਇਹ ਗਾਗਰ ਸੋਨੇ ਦੀ ਬਣ ਜੂ, ਇਹ ਆਪਾਂ ਵੇਚ ਦਾਂਗੇ, ਆਪਣੇ ਲੰਗਰ ਚੱਲ ਜਾਣਗੇ। ਜਾਂ ਤਾਲਾ ਲਾ ਕੇ ਆ ਚਾਬੀ ਬਿੰਦੇ ਦੇ। ਸਾਲ ਭਰ ਹਰੇਕ ਨੂੰ ਕਹੀ ਜਾਵੇ ਦੇਖੋ ਮੈਂ ਕਿੰਨਾ ਅਮੀਰ ਹਾਂ, ਮੈਂ ਬਰਤਨ ਮਾਜਦਾ, ਮੈਂ ਦੇਖੋ ਸੰਤਾਂ ਦੇ ਮੱਥੇ ਟੇਕਦਾ ਫਿਰਦਾ, ਮੈਨੂੰ ਕੀ ਲੋੜ ਹੈ, ਮੈਂ ਇੰਨਾ ਅਮੀਰ ਹਾਂ। ਉਹ ਸ਼ਾਂਤੀ ਨਾ ਆਈ ਅੰਦਰ। ਇੱਕ ਦਿਨ ਕਹਿਣ ਲੱਗਿਆ ਵੀ ਸੰਤ ਜੀ ਮੇਰੇ ਮਨ ਨੂੰ ਤਾਂ ਸ਼ਾਂਤੀ ਨਹੀਂ ਆਈ। ਕਹਿੰਦੇ ਭਾਈ ਕੋਈ ਗੱਲ ਹੋਣੀ ਹੈ। ਕਹਿੰਦਾ ਗੱਲ ਤਾਂ ਕੋਈ ਨਹੀਂ, ਮੈਂ ਸੇਵਾ ਵੀ ਕਰਦਾ ਸਾਰਿਆਂ ਦੇ ਵਿੱਚ ਕਰਦਾ, ਸਮਾਂ ਇਹਨਾਂ ਤੇ ਕਰਾਉਣਾ ਸਾਰਿਆਂ ਤੇ। ਕਹਿੰਦੇ ਚੰਗਾ, ਤੂੰ ਉਹਨਾ ਲਿਆ ਗਾਗਰ ਚੱਕ ਕੇ, ਆ ਚਾਬੀ ਦੇ ਤੀ, ਪੇਟੀ ਖੋਲੀ, ਗਾਗਰ ਚੁੱਕੀ। ਕਹਿੰਦੇ ਬਣ ਗਈ ਸੋਨੇ ਦੀ। ਕਹ ਸੰਤ ਜੀ ਹੁਣ ਮੈਨੂੰ ਕਹਿਣਾ ਹੀ ਪੈਣਾ, ਤੇਰਾ ਪਾਰਸ ਵੀ ਝੂਠਾ, ਤੂੰ ਵੀ ਝੂਠਾ, ਮੇਰੇ ਤੇ ਅਸਰ ਕੋਈ ਨੀ ਹੋਇਆ ਤੇ ਗਾਗਰ ਤੇ ਵੀ ਅਸਰ ਕੋਈ ਨੀ ਹੋਇਆ। ਕਹਿੰਦੇ ਕਾਹਨੂੰ ਬੋਲੀ ਜਾਂਦਾ, ਮੇਰੇ ਕੋਲ ਆ, ਨੇੜੇ ਆ ਗਿਆ, ਕਹਿੰਦੇ ਦੇਖ ਕੋਈ ਚੀਜ਼ ਤਾਂ ਨੀ ਗਾਗਰ ਨੂੰ ਲੱਗੀ ਹੋਈ। ਹੌਲੀ ਹੌਲੀ ਦੇਖਿਆ ਕਾਗ ਤਾਂ ਕਹਿੰਦੇ ਖੁਰਚੇ ਨੂੰ, ਉਹ ਖੁਰਚਿਆ ਕਹਿੰਦੇ ਹੁਣ ਲਾ ਜਾ, ਲਾਇਆ ਤਾਂ ਉਹ ਸੋਨੇ ਦੀ ਹੋ ਗਈ। ਕਹਿੰਦੇ ਇਹ ਤਾਂ ਪਰ ਸੱਚਾ ਪਰ ਤੂੰ ਤਾਂ ਝੂਠਾ। ਕਹਿੰਦੇ ਪਿਆਰਿਆ ਮੈਂ ਨੀ ਝੂਠਾ, ਤੇਰੇ ਅੰਦਰ ਅਭਿਮਾਨ ਹੈ, ਕੋਈ ਨਹੀਂ ਜੁੜਨ ਦਿੰਦਾ ਮੇਰੇ ਨਾਲ ਤੈਨੂੰ। ਤੇ ਮਾਨ ਜਿਹੜਾ ਹਰਜੀ ਉਹ ਹੰਕਾਰ ਨਾ ਪਾਵੇ, ਬੇਦਕੂਕ ਸੁਣਾਵੇ। ਜੇ ਬੰਧਨ ਜ਼ਿਆਦੇ ਸਭ ਤੋਂ ਵੱਡਾ ਹੈ ਬੰਦਗੀ ਕਰਨ ਚ, ਉਹ ਅਭਿਮਾਨ ਹੈ ਆਦਮੀ ਦਾ, ਨਿੱਜੀ ਅਭਿਮਾਨ ਵੀ ਮੈਂ ਬਹੁਤ ਵੱਡਾ। ਸੋ ਇਸ ਤਰ੍ਹਾਂ ਦੇ ਨਾਲ ਤਿੰਨ ਦਿਨ ਤੋਂ ਮੈਂ ਬੇਨਤੀਆਂ ਕਰਦਾ ਆਇਆ, ਬਾਕੀ ਇਸ ਪੁਆਇੰਟ ਮੈਂ ਦੱਸੀ ਜਾਂਦਾ। ਤੇ ਹੁਣ ਵੀ ਉਹਦੇ ਨਾਲ ਹੁੰਦਾ ਕੀ ਹੈ ਪੜ੍ਹ ਲਓ। ਬਾਸ ਰਹਿ ਗਿਆ ਸੁਗੰਧੀ ਉਹ ਖਾਲੀ, ਨੇੜੇ ਰਹਿ ਕੇ ਚੰਦਰੇ ਰਹਿ ਗਿਆ ਸੁਗੰਧੀ ਉਹ ਖਾਲੀ, ਨੇੜੇ ਰਹਿ ਕੇ ਚੰਦਰੇ ਕਦੇ ਵੀ ਮਨ ਚ ਬਸੇਗਾ। ਸੋ ਇਸ ਤਰ੍ਹਾਂ ਅਭਿਮਾਨ ਜਿਹੜਾ ਹੈ ਉਹ ਵੱਡੀ ਰੁਕਾਵਟ ਹੈ। ਮਾਲੋ ਗਰਭ ਜੀ ਨਾ ਵਡਿਆਈਆਂ ਖਾਲੀ ਦੁਨੀਆਂ ਵਿੱਚੋਂ ਜਾਣਗੇ, ਗਰਭ ਜੀ ਨਾ ਵਡਿਆਈਆਂ ਖਾਲੀ ਦੁਨੀਆਂ ਵਿੱਚੋਂ ਜਾਣਗੇ। Thank you. ਸਰਬ ਜਮਾ ਬਦਿਆਈਆਂ ਸਾਡੀ ਦੁਨੀਆਂ ਵਿੱਚੋਂ ਜਾਣਗੇ, ਸਰਬ ਜਮਾ ਬਦਿਆਈਆਂ ਸਾਡੀ ਦੁਨੀਆਂ ਵਿੱਚੋਂ ਜਾਣਗੇ, ਸਾਡੀ ਦੁਨੀਆਂ ਲੁੱਟੋ ਜਾਣਗੇ, ਗਰਬ ਜਮਾ ਬਦਿਆਈਆਂ ਸਾਡੀ ਦੁਨੀਆਂ ਲੁੱਟੋ ਜਾਣਗੇ, ਸਾਡੀ ਚੰਗੇ ਸਰੀ ਜੋ ਸਿੱਧੇ ਜੋ ਮਿਲਿਆ। ਵਾਹਿਗੁਰੂ ਤੋਂ ਬਿਲਕੁਲ ਖਾਲੀ ਜਾਂਦੇ ਨੇ, ਜਿਵੇਂ ਉੱਚੇ ਟਿੱਬੇ ਮੀਂਹ ਕਿੰਨਾ ਹੀ ਪੈ ਜੇ ਪਾਣੀ ਰੁੜ ਕੇ ਨੀਵਿਆਂ ਖੇਤਾਂ ਚ ਆ ਜਾਂਦਾ। ਤੋ ਇਸ ਤਰ੍ਹਾਂ ਬੰਦਗੀ ਕਰਨ ਵਾਸਤੇ ਰਹਿਤਾ ਹੋਇਆ ਕਰਦੀ। ਬਾਬੇ ਫਰੀਦ ਦਾ ਜ਼ਿਕਰ ਕਰਦੇ ਸੀ, ਮਾਂ ਦੇ ਕੋਲ ਪਹੁੰਚਿਆ, ਰਸਤੇ ਚ ਪਤੀਵਰਤਾ ਇਸਤਰੀ ਮਿਲੀ, ਸਿੱਧੀਆਂ ਸਿੱਧੀਆਂ ਜਿਹੜੀਆਂ ਮਿਲੀਆਂ ਸੀ ਉਹਦੇ ਕੁਛ ਖੁਸ਼ੀ ਨਾ ਦਿੱਤੀ। ਮਾਂ ਨੇ ਕਿਹਾ, ਬੇਟਾ ਜੇ ਤਾਂ ਬਣਿਆ ਨਹੀਂ ਤੇਰਾ ਕੁਛ, ਜਾ ਫੇਰ ਕਰ। ਦੁਬਾਰਾ ਫੇਰ ਆ ਕੇ ਉਸ ਤੋਂ ਵੀ ਹੋਰ ਤਪ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਮੰਜ਼ਲਾਂ ਹੁੰਦੀਆਂ ਸਾਧ ਸੰਗਤ ਦੀ, ਹਰ ਚੀਜ਼ ਦੀਆਂ ਪੌੜੀਆਂ ਹੁੰਦੀਆਂ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ, ਪੌੜੀਆਂ ਦੇ ਹੁੰਦੇ ਡੰਡੇ। ਜੇ ਵਿਚਾਰ ਕਰਕੇ ਦੇਖਣਾ ਨਾ, ਆਪਣੀਆਂ ਫਿਲਮਾਂ ਪਈਆਂ ਨੇ ਉਹਦੇ ਉੱਤੇ ਡੰਡੇ ਬਣਾਏ ਹੋਏ ਨੇ ਵੀ ਕਿਹੜੇ ਕਿਹੜੇ ਡੰਡੇ ਤੋਂ ਚੜ੍ਹ ਕੇ ਇੱਕ ਓਂਕਾਰ ਸਿੰਘ ਜਾਈਦਾ। ਇੱਕ ਵਾਰੀ ਲੜਕੀ ਸੀ, ਉਹਨੇ PhD ਦਾ ਇਮਤਿਹਾਨ ਦੇਣਾ ਸੀ, ਉਹਦੀ ਜਿਹੜੀ ਥੀਸਿਸ ਲਿਖੀ ਹੋਈ ਸੀ ਉਹਦੇ ਫਸਟ ਪੰਨੇ ਤੇ ਆਪਣੀ ਫਿਲਮ ਦਾ PDO ਫਿਲਮ ਦਾ ਲਾ ਕੇ ਨਾ ਉੱਤੇ ਲਾ ਲਿਆ। ਉਹ ਜਦੋਂ ਉਹਦਾ ਥੀਸਿਸ ਗਿਆ 9 ਪ੍ਰੋਫੈਸਰਾਂ ਦੇ ਕੋਲ ਯੂਨੀਵਰਸਿਟੀਆਂ ਚ, ਤਾਂ 3 ਪ੍ਰੋਫੈਸਰਾਂ ਦਾ ਆ ਗਿਆ ਵੀ ਅਸੀਂ ਤਾਂ ਤੈਨੂੰ ਉਹ ਪੁੱਛਣਾ ਜਿਹੜੀ ਪੌੜੀ ਬਣੀ ਹੋਈ ਹੈ ਕੀ ਹੈ। ਮੇਰੇ ਕੋਲ ਆਈ, ਮੈਂ ਤਾਂ ਲਾਉਣੀ ਨਹੀਂ ਸੀ ਬੇਟਾ ਪੌੜੀ, ਹੈ ਐਗਜ਼ਾਮੀਨਰ ਬੜਾ ਕੁਛ ਪੁੱਛਦੇ ਨੇ, ਤੂੰ ਹੁਣ PhD ਕਰਨੀ ਹੈ। ਕਹਿ ਦਿੰਦੇ ਕਹਿੰਦੀ 4 ਦਿਨ ਨੇ, ਮੈਂ ਕਿਹਾ ਤੂੰ 4 ਦਿਨ ਆ ਜਾ, ਮੈਂ ਤੈਨੂੰ ਲੈਕਚਰ ਦੇ ਦਿੰਦਾ, ਨੋਟਸ ਕਰ ਲੈਣੀ, ਇਹਦਾ ਪੌੜੀਆਂ 'ਤੇ ਲੈਕਚਰ ਦੇ ਦੂੰ। ਉਹ ਮੈਂ 4 ਦਿਨ ਦਿੰਦਾ ਰਿਹਾ। ਕੁਛ ਦਿਨ ਬਾਅਦ ਕਈ 3 ਪ੍ਰੋਫੈਸਰਾਂ ਨੇ ਇਕੱਠਾ ਕਰਤਾ ਸਵਾਲ ਉਹਦੇ ਉੱਤੇ ਵੀ ਇਹ ਪੌੜੀਆਂ ਦਾ ਮਤਲਬ ਕੀ ਹੈ, ਤੁਹਾਡੀ ਕਾਪੀ ਦੇ ਉੱਤੇ ਲੱਗੀਆਂ ਹੋਈਆਂ। ਆਊਟ ਆਫ ਕੋਰਸ ਸੀ ਇਹ ਚੀਜ਼, PhD ਤਾਂ ਉਹਨੇ ਬਾਬੇ ਫਰੀਦ ਤੇ ਕਰੀ ਸੀ, ਥੀਸਿਸ ਬਾਬੇ ਫਰੀਦ ਦਾ ਸੀ, ਉਹ ਪੌੜੀਆਂ 'ਤੇ ਵਿਚਾਰੀ ਉਲਝਾ ਲਈ। ਉਹ ਮੈਂ ਦੱਸਿਆ ਹੋਇਆ ਸੀ, ਫਟਾਫਟ ਉਹਨੇ ਜਵਾਬ ਦੇਣਾ ਸ਼ੁਰੂ ਕਰ ਦਿੱਤਾ, ਅੱਧੀਆਂ ਪੌੜੀਆਂ ਤੱਕ ਚਲੀ ਗਈ, ਦੱਸਦੀ। ਦੂਏ ਪ੍ਰੋਫੈਸਰ ਦੇਖੀ ਜਾਣ, ਉਹ ਕਹਿੰਦੇ ਉਹ ਕੁੜੀ ਨੂੰ ਤਾਂ ਇਹਨੂੰ ਨੌਲੇਜ ਬਹੁਤ ਜ਼ਿਆਦਾ ਹੈ, ਕਹਿੰਦੇ ਹੁਣ ਆਪਾਂ ਇਹਨੇ ਪੁੱਛਣਾ ਵਿਛਾਉਣਾ ਕੀ ਹੈ, ਚਲੋ ਡਿਗਰੀ ਬਿਸਟੋ ਕਰੋ ਇਹਦੇ ਉੱਤੇ। ਉਹ ਪੌੜੀਆਂ ਹੁੰਦੀਆਂ ਨੇ ਸਾਹ ਸਾਹ ਦੀ, ਇਹ ਬਾਬਾ ਫਰੀਦ ਨੇ ਅਜੇ ਇੱਕ ਪੌੜੀ ਦੇ ਵਿੱਚ ਪਿਆ, ਦੂਸਰੀ ਤੇ ਪੈਰ ਨਹੀਂ ਧਰਿਆ ਇੰਨਾ ਜੋਦ ਕਰਕੇ, ਕਿਉਂਕਿ ਰਸਤਾ ਨਹੀਂ ਲੱਭਿਆ, ਜੋਦ ਨਾਲ ਰੱਬ ਨਹੀਂ ਮਿਲਿਆ ਕਰਦਾ ਤਪ ਨਾਲ, ਤੇ ਤਪ ਵੀ ਇੰਨਾ ਉਹਨੇ ਕੀਤਾ, ਸਰੀਰ ਸੁੱਕ ਗਿਆ। ਕਾਵਾਂ ਨੇ ਮੁਰਦਾ ਸਮਝ ਕੇ ਠੁੱਗਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਜਦ ਇੱਕ ਕਾਂ ਉੜ ਕੇ ਮੱਥੇ ਤੇ ਬੈਠਿਆ, ਇਹ ਦੇਖਣ ਲੱਗੀ ਲਈ ਵੀ ਇਹ ਸੱਚੀ ਜਿਉਂਦਾ ਹੈ ਕਿ ਮਰ ਗਿਆ, ਤੇ ਮੈਂ ਇਹਦੀ ਅੱਖ ਤੇ ਚੁੰਝ ਮਾਰ। ਉਸ ਵੇਲੇ ਬਾਬੇ ਫਰੀਦ ਨੇ ਬੜੀ ਮੁਸ਼ਕਿਲ ਨਾਲ ਹੱਥ ਲਾਇਆ ਤੇ ਨਾਲ ਦੀ ਨਾਲ ਬੇਨਤੀ ਕਰੀ, ਐ ਪੜ ਲੋ। ਉਹ ਕਾਕਾ ਮਤ ਛੇੜਿਓ, ਕਾਕਾ ਮਤ ਛੇੜਿਓ, ਮਤ ਛੇੜਿਓ, ਕਾਕਾ ਇਹਦੇ ਮੇਰਾ ਮਤ ਛੇੜਿਓ। ਮੈਨੂੰ ਤਿਲ ਦੇਖਣ ਦੀ ਆਸ, ਦੇਖਣ ਦੀ ਆਸ, ਦੇਖਣ ਦੀ ਆਸ, ਮੈਨੂੰ ਫਿਰ ਦੇਖਣ ਦੀ ਆਸ, ਫਿਰ ਦੇਖਣ ਦੀ ਆਸ, ਮਤ ਛੇੜਿਓ, ਕਾਕਾ ਇਹਦੇ ਮੇਰਾ ਮਤ ਛੇੜਿਓ। ਸਗਲਾ ਸਾਇਆ ਮਾ ਮਤ ਛੇੜਿਓ, ਫਿਰ ਦੇਖਣ ਦੀ ਆਸ ਉੱਤੇ ਜਿਉਂ ਰਿਹਾ। ਬੜੀ ਚੰਗੀ ਜੀ ਦਾ ਮਹਾਰਾਜ ਕਹਿੰਦੇ ਜਿਹਦੇ ਅੰਦਰ ਪਰਮੇਸ਼ਰ ਦੇ ਦਰਸ਼ਨਾਂ ਦੀ ਆਸ ਲੱਗੀ ਹੋਈ ਹੈ ਨਾ, ਨਾਨਕ ਤਾਂ ਕੇ ਬਲ ਬਲ ਜਸ, ਮੈਂ ਬਲਿਹਾ ਚਾਹੁੰਦਾ ਉਹਦੇ ਜਿਹਦੇ ਅੰਦਰ ਆਸ ਲੱਗੀ। ਇਸ ਤਰ੍ਹਾਂ ਸ਼ਕਤੀਆਂ ਬਹੁਤ ਆ ਗਈਆਂ। ਇੱਕ ਵੱਡੇ ਪੀਰ ਨੇ ਸੁਣਿਆ ਬਾਬੇ ਫਰੀਦ ਬਾਰੇ, ਉਹ ਦੇਖਣ ਵਾਸਤੇ ਆ ਗਿਆ। ਵੈਸੇ ਨਿੱਤੇ ਹੀ ਆਉਂਦੇ ਸੀ ਪੀਰ, ਕਿਉਂਕਿ ਉਹ ਸਵਾ ਪੀਰਾਂ ਦਾ ਸੀ ਜਿਹੜੇ ਵੇਲੇ ਬਾਬਾ ਫਰੀਦ ਜੀ ਹੋਏ ਨੇ, ਸੱਚੇ ਸੀਗੇ ਉਹ, ਉਹੀ ਨਹੀਂ ਸੀਗੇ, ਜ਼ੋਹਦ ਕਰਦੇ ਸੀ, ਇਬਾਦਤ ਵੀ ਕਰਦੇ ਸੀ, ਸ਼ਕਤੀਆਂ ਦੇ ਵੀ ਮਾਲਕ ਸੀ। ਸੋ ਜਿਸ ਵਕਤ ਬਾਬੇ ਫਰੀਦ ਜੀ ਕੋਲ ਆਏ, ਬਹੁਤ ਵੱਡੇ ਪੀਰ ਸੀਗੇ ਉਹ, ਅਫਗਾਨਿਸਤਾਨ ਦੇ ਦੰਗਲ ਚ ਗਏ ਤੇ ਉੱਥੇ ਬਾਬਾ ਫਰੀਦ ਜੀ ਨੂੰ ਕਹਿਣ ਲੱਗੇ, ਫਰੀਦਾ ਕਿੱਥੇ ਕ ਪਹੁੰਚ ਗਿਆ ਬਈ, ਤੇਰੀ ਮਹਿਮਾ ਸਾਰੇ ਸੰਸਾਰ ਚ ਹੋ ਰਹੀ ਆ। ਉਹਨੇ ਐ ਦੇਖਿਆ, ਉਹ ਜਿਸ ਆਸਣ ਤੇ ਬੈਠੇ ਸੀ 5 ਫੁੱਟ ਉੱਚਾ ਚੱਕਤਾ ਧਰਤੀ ਤੋਂ, ਉਹਨਾਂ ਨੇ ਹੱਥ ਮਾਰਿਆ, ਉਹ ਥੱਲੇ ਆ ਗਿਆ। ਉਹਨੂੰ ਆਸ ਸੀ ਵੀ ਮੈਨੂੰ ਕਹੂਗਾ ਵੀ ਤੂੰ ਤਾਂ ਬਹੁਤ ਪਹੁੰਚ ਗਿਆ ਉੱਚਾ। ਉਹ ਮਹਾਤਮਾ ਕਹਿੰਦਾ ਕਿ ਫਰੀਦਾ ਕਿੰਨੇ ਸਾਲ ਹੋ ਗਏ ਤੈਨੂੰ? ਕਹਿੰਦਾ 24 ਹੋ ਗਏ। ਏਦਾਂ ਤੂੰ ਇੱਕ ਕਦਮੇ ਨੀ ਵੱਟਿਆ। ਉਹ ਇਹ ਤਾਂ ਇਕਾਗਰਤਾ ਦੇ ਨਾਲ ਰਿੱਧੀ ਸਿੱਧੀ ਵੈਸੇ ਹੀ ਆ ਜਾਇਆ ਕਰਦੀ ਹੈ। ਇਹ ਕੋਈ ਵੱਡੀ ਚੀਜ਼ ਨਹੀਂ ਹੈ, ਜਿਵੇਂ ਪਹਿਲਵਾਨ ਡੰਡ ਕਰਦਾ ਉਹ ਕਰਦਾ, ਉਹਦੀ ਸ਼ਕਤੀ ਆਪਣੇ ਆਪ ਹੀ ਆ ਜਾਂਦੀ। ਇਵੇਂ ਜਿਵੇਂ ਜਿਹੜਾ ਇਕਾਗਰ ਚਿੱਤ ਹੋ ਕੇ ਬੰਦਗੀ ਕਰਦਾ, ਉਹ ਰਿੱਧੀਆਂ ਸਿੱਧੀਆਂ ਤੇ ਪਿੱਛੇ ਲੱਗਦੀਆਂ, ਨਵਨੀਤੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾਏ। ਪਿਆਰਿਆ ਤੇਰਾ ਰਾਹ ਗਲਤ ਹੈ, ਰੱਬ ਨਹੀਂ ਮਿਲਦਾ ਮੈਨੂੰ, ਤੇਰੇ ਤਰਸ ਆਉਂਦੇ। ਕਹਿਣ ਲੱਗਾ ਪੀਰ ਜੀ ਫਿਰ ਮੇਰੇ ਤੇ ਕਿਰਪਾ ਕਰੋ, ਮੈਂ ਤਾਂ ਮਾਂ ਨੇ ਮੈਨੂੰ ਕਿਹਾ ਸੀ ਤੇ ਮੈਂ 24 ਸਾਲ ਇਸ ਗੱਲ ਤੇ ਲਾ ਤੇ, ਮੇਰਾ ਮਨ ਸ਼ਾਂਤ ਨਹੀਂ ਹੈ। ਉਹ ਕਹਿੰਦੇ ਮਨ ਸ਼ਾਂਤ ਪਹਿਲਾਂ ਤੂੰ ਇਹ ਦੇਖ ਜਿਹਨੂੰ ਮਿਲਦਾ ਉਹ ਰਹਿੰਦਾ ਕਿੱਥੇ ਹੈ, ਇਸ ਤਰ੍ਹਾਂ ਨਾਲ ਪੜ ਲਓ। ਪਿਆਰੇ ਜੰਗਲਾਂ ਦੇ ਵਿੱਚ ਸਾਨੂੰ ਢੂੰਡਦਾ ਖੋਜ ਮਨ ਆਪਣੇ ਜੰਗਲਾਂ ਦੇ ਵਿੱਚ ਸਾਨੂੰ ਢੂੰਡ ਖੋਜ ਮਨ ਆਪਣੇ ਸਰੀਰ ਨੂੰ ਤਪਾ ਮੈਂ ਤਾਨਾ ਤਪਾਏ ਤਨੂਰ ਜੋ ਬਾਲਣ ਹੱਡ ਨਾ ਬਾਲ ਸਿਰ ਪੈ ਨਹੀਂ ਕਿਆ ਫੇਰਿਆ ਅੰਦਰ ਪੀੜੀ ਨਿਹਾਲ ਨਾ ਖੇਚਲ ਦੇ। ਇਹ ਸਰੀਰ ਤਾਂ ਪਰਮੇਸ਼ੁਰ ਨੂੰ ਮਿਲਣ ਦਾ ਇੰਸਟਰੂਮੈਂਟ ਹੈ, ਇਹਨੂੰ ਮਾਰ ਕੇ ਨਹੀਂ ਮਿਲ ਸਕਦਾ। ਮਾਰਨਾ ਮਨ ਨੂੰ, ਮਾਰਨਾ ਨਫਸ ਨੂੰ, ਮਾਰਨਾ ਦੂਜੀਆਂ ਚੀਜ਼ਾਂ ਨੂੰ, ਜਾਂ ਕਿਸੇ ਮੁਰਸ਼ਦ ਕਾਮਲ ਦੀ ਸ਼ਰਨ ਵਿੱਚ ਜਾ। ਜਿੰਨਾ ਚਿਰ ਤੂੰ ਮੁਰਸ਼ਦ ਕਾਮਲ ਦੀ ਸ਼ਰਨ ਵਿੱਚ ਨਹੀਂ ਜਾਂਦਾ, ਤੇਰੇ ਅੰਦਰ ਦੂਜੀ ਮੰਜ਼ਿਲ ਤੇ ਚੜ੍ਹਨ ਦੀ ਸੱਤਾ ਨਹੀਂ ਆਉਣੀ। ਪਹਿਲਾਂ ਤਾਂ ਹੈ ਮੰਜ਼ਿਲੇ ਖੋਜ, ਜਿਹਨੂੰ ਕਹਿੰਦੇ ਮੰਜ਼ਿਲੇ ਤਲਾਸ਼। ਦੂਸਰੀ ਮੰਜ਼ਿਲ ਭਗਤੀ ਚ ਹੁੰਦੀ ਹੈ ਮੰਜ਼ਿਲੇ ਪਿਆਰ, ਇਸ਼ਕ ਕਹਿੰਦੇ ਨੇ ਮੰਜ਼ਿਲੇ ਇਸ਼ਕ। ਉਹ ਜੇ ਪਿਆਰ ਨਹੀਂ ਆਉਂਦਾ ਰਵਾਨੀ ਰਾਹ ਤੇ ਚੱਲ ਨਹੀਂ ਸਕਦਾ। ਸਾਚ ਕਹੂੰ ਸੁਣ ਲਿਓ ਸਵੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਕਿਉਂਕਿ ਵਾਹਿਗੁਰੂ ਪਿਆਰ ਹੈ, ਜਤਰ ਤਤਰ ਵਿਸਾ ਵਿਸਾ ਹੋਏ ਫੈਲਿਓ ਅਨ ਰਾਖ। ਜਿੰਨਾ ਚਿਰ ਪਿਆਰ ਚ ਨਹੀਂ ਆਉਂਦਾ ਢਲਦਾ ਨਹੀਂ ਬੰਦਾ, ਉਹਦੇ ਵਿੱਚ ਕੂੜ ਕਵਾੜ ਭਰਿਆ ਰਹਿੰਦਾ। ਇਸ ਕਰਕੇ ਰੱਬ ਦੇ ਰਾਹ ਦੀ ਦੂਸਰੀ ਮੰਜ਼ਿਲ ਮੰਜ਼ਿਲੇ ਇਸ਼ਕ ਹੈ, ਪਿਆਰ। ਪਿਆਰ ਤਾਂ ਆਊ ਜੇ ਕੋਈ ਪਿਆਰ ਕਰਨ ਵਾਲਾ ਲੱਭੇ, ਕਿਹਦੇ ਨਾਲ ਪਿਆਰ ਕਰੇ? ਰੱਬ ਤਾਂ ਦਿਸਦਾ ਨਹੀਂ ਹੈ, ਰੂਪ ਨੀ, ਰੰਗ ਨੀ, ਰੇਖ ਨੀ, ਭੇਜ ਨੀ, ਚੱਕਰ ਨੀ, ਚੈਨ ਨੀ, ਨਾ ਸਾਡੀ ਸਮਝ ਆਵੇ, ਸਾਡੀ ਸਮਝ ਤੋਂ ਅਕੰਮ ਹੈ, ਅਕੋਚਰ ਹੈ। ਉਹਦਾ ਪਿਆਰ ਕਿਉਂ ਬਸ ਕਿਵੇਂ ਪਵੇ? ਕਹਿੰਦੇ ਪਿਆਰ ਪਊਗਾ ਉਹਦੇ ਪਿਆਰੇ ਨਾਲ, ਗੁਰੂ ਨਾਲ ਪਿਆਰ ਪਊਗਾ, ਗੁਰੂ ਨਾਲ ਤੋਂ ਬਗੈਰ ਪਿਆਰ ਨੀ। ਬਾਕੀ ਪਿਆਰ ਜਿਹੜੇ ਨੇ ਝੂਠੇ ਹੋਇਆ ਕਰਦੇ। ਜਿਹੜਾ ਪਿਆਰ ਅਸਲੀ ਨਿਭਦਾ ਉਹ ਗੁਰੂ ਤੇ ਸਿੱਖ ਦਾ ਨਿਭਦਾ। ਪ੍ਰੀਤੀ ਪਿਆਰੇ ਗੁਰੂ ਅਤੇ ਸਿੱਖ ਦੀ, ਦੂਜੀ ਹੈ ਪ੍ਰੀਤੀ ਪਿਆਰੇ ਗੁਰੂ ਅਤੇ ਸਿੱਖ ਦੀ। ਪਿਆਰੇ ਪੀਰਾਂ ਤੇ ਮਰੀਦਾਂ ਦੀ, ਮਿਲਦੀ ਹੈ ਪ੍ਰੀਤੀ ਪਿਆਰੇ ਪੀਰਾਂ ਤੇ ਮਰੀਦਾਂ ਦੀ। Thank you. ਦੂਸਰੀ ਮੰਜ਼ਿਲ ਹੈ ਭਜਨ ਦੀ, ਜਿਹਨੂੰ ਵਾਦੀਏ ਇਸ਼ਕ ਕਹਿੰਦੇ ਨੇ। ਜੇ ਪ੍ਰੀਤ ਨਹੀਂ ਹਿਰਦੇ ਵਿੱਚ ਆਈ ਤਾਂ ਮਹਾਰਾਜ ਗੁਰੂ ਗ੍ਰੰਥ ਸਾਹਿਬ ਚਾਹੁੰਦਾ ਮੁਰਦਾ ਹੈ। ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ। ਪਿਆਰ ਤੋਂ ਬਗੈਰ ਮੁਰਦਾ, ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ, ਜਿਤਨ ਬਿਰਹਾ ਨ ਉਪਜੈ ਸੋ ਤਨ ਜਾਣ ਮੁਸਾਣ। ਕਹਿੰਦੇ ਜਾ ਮੁਰਸ਼ਦੇ ਕਮਲ ਦੀ ਸ਼ਰਨ ਵਿੱਚ, ਪਿਆਰ ਕਰ ਉਹਨੂੰ, ਇਬਾਦਤ ਕਰ। ਜੋਦ ਨਾਲ ਨੀ ਰੱਬ ਅੱਜ ਤੱਕ ਕਿਸੇ ਨੂੰ ਮਿਲਿਆ, ਤੇਰੇ ਅੰਦਰ ਹੈ ਖੋਜ ਉਹਨੂੰ। ਪੁੱਛੀ ਮੁਰਸ਼ਦ ਨੂੰ ਵੀ ਕਿਵੇਂ ਖੋਜੀ ਦਾ ਹੁੰਦਾ। ਉਸ ਵੇਲੇ ਬਖਤਿਆਰ ਕਾਕੀ ਮੁਆਜ਼ੀਉਦੀਨ ਬਹੁਤ ਵੱਡੇ ਪੀਰ ਹੋਏ ਨੇ, ਉਹਨਾਂ ਤੋਂ ਬਾਅਦ ਬਖਤਿਆਰ ਕਾਕੀ ਸੀ, ਫਿਰ ਬਾਬਾ ਫਰੀਦ ਜੀ ਹੋਏ। ਬਾਬਾ ਫਰੀਦ ਜੀ ਤੋਂ ਬਾਅਦ ਨਿਜ਼ਾਮਉਦੀਨ ਔਲੀਆ ਹੋਏ, ਉਹ ਤੋਂ ਬਾਅਦ ਮੀਰ ਖੁਸਰੋ ਹੋਏ। ਇਸ ਤਰ੍ਹਾਂ ਚੱਲਦੀਆਂ ਰਹਿੰਦੀਆਂ ਨੇ। ਬਾਬਾ ਫਰੀਦ ਦੀ ਗੱਦੀ ਅੱਡ ਚੱਲਦੀ ਸੀ, 12 ਫਰੀਦ ਹੋਏ ਉੱਥੇ। ਇਸ ਤਰ੍ਹਾਂ ਦੇ ਨਾਲ ਪਤਾ ਕਰਿਆ ਤੇ ਦਿੱਲੀ ਆ ਗਿਆ, ਉੱਥੇ ਬਖਤਿਆਰ ਕਾਕੀ ਜੀ ਰਹਿੰਦੇ ਸੀ। ਉੱਥੇ ਆਇਆ ਤਾਂ ਉਹ ਬੱਚਿਆਂ ਨਾਲ ਖੇਡਦੇ ਸੀ। ਇਹਨੇ ਕਿਹਾ ਵੀ ਮੇਰੀ ਇੰਪੋਰਟੈਂਸ ਹੋ ਜੇ, ਮੈਨੂੰ ਪਤਾ ਲੱਗ ਜੇ ਵੀ ਮੈਂ ਆਇਆ ਇੱਥੇ। ਉਹ ਗੇਂਦ ਮਾਰਦੇ ਸੀ ਉੱਤੇ ਨੂੰ, ਬੱਚੇ ਹੌਲੀ ਹੌਲੀ ਛੋਟੇ ਛੋਟੇ ਬੱਚੇ ਸੀ, ਐਂ ਪੋਚਦੇ ਸੀ। ਜਦ ਉਹਨੇ ਗੇਂਦ ਉੱਤੇ ਨੂੰ ਮਾਰੀ, ਫਰੀਦ ਨੇ ਉੱਥੇ ਹੀ ਰੋਕਤੀ। ਉਹਨੇ ਕਿਹਾ ਕੌਣ ਆ ਗਿਆ, ਦੇਖ ਲਿਆ ਵੀ ਉਹ ਖੜਾ। ਗੇਂਦ ਥੱਲੇ ਸਿੱਟ ਲਈ, ਬੱਚਿਆਂ ਨੂੰ ਛੁੱਟੀ ਦੇ ਤੀ। ਕਹਿਣ ਲੱਗਾ ਕੀ ਗੱਲ, ਕਿਵੇਂ ਆਇਆ ਤੂੰ ਭਾਈ? ਕਹਿੰਦਾ ਪੀਰ ਜੀ ਮੈਂ ਤੁਹਾਨੂੰ ਪੀਰ ਧਾਰਨ ਆਇਆ। ਕਹਿੰਦੇ ਪੀਰ ਵੀ ਮੈਨੂੰ ਧਾਰਨ ਆਇਆ ਕਿ ਮੇਰਾ ਪੀਰ ਬਣਨ ਆਇਆ? ਪਹਿਲਾਂ ਸਿੱਖ ਮਰੀਦ ਕੀ ਹੁੰਦੇ ਨੇ, ਜਾਂ ਫਿੱਟ ਨਹੀਂ ਹੈ ਤੂੰ, ਅਕਸੈਪਟ ਨਾ ਕਰਿਆ। ਬੜਾ ਅਫਸੋਸ ਹੋਇਆ ਮਨ ਚ। ਫਿਰ ਆਇਆ ਨਿਮਰਤਾ ਧਾਰ ਕੇ। ਉਹ ਪੀਰ ਜੀ ਇੱਕ ਦਰਖਤ ਦੇ ਥੱਲੇ ਬੈਠੇ ਸੀ, ਜੇਠ ਦਾ ਮਹੀਨਾ ਸੀ, ਦਰਖਤ ਸੀਗਾ ਸੁੱਕਾ, ਉਹ ਧੁੱਪ ਉਹਨਾਂ ਦੇ ਉੱਤੇ ਪੈ ਰਹੀ ਸੀ ਦੁਪਹਿਰ ਦੀ। ਇਹਨੇ ਕਿਹਾ ਵੀ ਪੀਰ ਜੀ ਬੈਠੇ ਨੇ ਵੀ ਸਵਾਤੀ ਲੱਗੀ ਹੋਣੀ ਹੈ ਤੇ ਧੁੱਪ ਆ ਗਈ, ਵੀ ਮੈਂ ਸੇਵਾ ਕਰਾਂ ਤੇ ਛਾਂ ਕਰਦਾ। ਉੱਤੇ ਨੂੰ ਦੇਖਿਆ ਦਰਖਤ ਦੇ ਪੱਤੇ ਨਿਕਲੇ, ਦਰਖਤ ਲਹਿਲਾ ਕਰਨ ਲੱਗ ਗਿਆ, ਉਹ ਛਾਂ ਹੋ ਗਈ। ਜਦ ਛਾਂ ਹੋਈ ਉਹਨਾਂ ਨੇ ਅੱਖਾਂ ਫੇਰ ਨੇਤਰ ਖੋਲੇ, ਦੇਖ ਲਿਆ ਵੀ ਉਹੀ ਆਦਮੀ ਖੜਾ। ਨੇਤਰ ਖੋਲੇ ਤਾਂ ਫਿਰ ਡੁੰਡ ਮੁੰਡ ਕਰਤਾ ਦਰਖਤ। ਕਹਿੰਦਾ ਉਰੇ ਕੀ ਕਰਨਾ? ਕਹਿੰਦੇ ਪੀਰ ਜੀ ਮੈਂ ਤੁਹਾਨੂੰ ਮੁਰਸ਼ਦ ਬਣਾਉਣਾ ਆ। ਕਹਿੰਦੇ ਪਿਆਰਿਆ ਤੈਨੂੰ ਕਿਸੇ ਨੇ ਦੱਸਿਆ ਨੀ ਵੀ ਮੁਰਸ਼ਦ ਕਿਵੇਂ ਬਣਾਈਦਾ। ਉਹ ਮੁਰਸ਼ਦ ਬਣਾਉਣ ਵਾਸਤੇ ਤੈਨੂੰ ਮਰਨਾ ਪੈਣਾ, ਅੱਤ ਜਿਹੜੀਆਂ ਰਿੱਧੀਆਂ ਸਿੱਧੀਆਂ ਤਾਕਤਾਂ ਇਹਨਾਂ ਨੂੰ ਸਿੱਟਣਾ ਪੈਣਾ ਕਿਸੇ ਥਾਂ ਦੇ ਉੱਤੇ ਰਮਸ਼ ਵਿੱਚ। ਇਸ ਤਰ੍ਹਾਂ ਵੀ ਬਣਦੇ ਹੁੰਦੇ, ਮਰੀਦ ਬਣਨ ਵਾਸਤੇ ਆਪਣਾ ਆਪਾ ਗਾਉਣਾ ਪੈਂਦਾ ਹੈ। ਬਲ ਮੁਰਦਾ ਹੋਏ ਕੇ ਮਰੀਦ ਬਣ ਜਾਈਦਾ, ਮੁਰਦਾ ਹੋਏ ਕੇ ਮਰੀਦ ਬਣ ਜਾਈਦਾ। ਮੁਰਦਾ ਹੋਏ ਕੇ ਮਰੀਦ ਮਰ ਜਾਈਦਾ, ਮੁਰਦਾ ਹੋਏ ਕੇ ਮਰੀਦ ਮਰ ਜਾਈਦਾ। ਸਾਵਰ ਸਿਦਕ ਸ਼ੀਰ ਭਰਮ ਬਹੁ ਖੋਬਣਾ, ਗੋਲਾ ਮੁੱਲ ਖਰੀਦ ਕਾਰੇ ਜੋ। ਫਰੀਦਾ ਤੂੰ ਜਿਉਂਦਾ ਹੈ, ਜਿਉਂਦੇ ਦੇ ਗੁਰੂ ਤੇ ਚੇਲੇ ਦੀ ਨੀ ਨਿਗਾਹ ਕਰਦੀ, ਇੱਕ ਨੂੰ ਮਰਨਾ ਪੈਂਦਾ। ਕਹਿਣ ਲੱਗਿਆ ਮਹਾਰਾਜ ਮੈਂ ਪੀਰ ਜੀ ਭੁੱਲਿਆ ਰਿਹਾ, ਤਪ ਕੀਤੇ, ਤਪਾਂ ਦੇ ਵਿੱਚ ਮਾਨਤਾ ਮੇਰਾ ਵੱਧ ਗਿਆ, ਪਰ ਮੈਨੂੰ ਇਹ ਨਹੀਂ ਚੀਜ਼ ਆਈ, ਕਿਰਪਾ ਕਰੋ ਮੈਨੂੰ ਅਕਸੈਪਟ ਕਰ ਲਓ। ਜਾਂ ਬਹੁਤ ਵਾਸਤੇ ਪਾਏ, ਬਹੁਤ ਜ਼ਿਆਦਾ ਦੇਖਿਆ ਵੀ ਹੈ ਤਾਂ ਸ਼ਰਧਾਲੂ। ਕਹਿਣ ਲੱਗੇ ਕੋਈ ਨਾ, ਚੱਲ ਨਾਮ ਦੇਤਾ ਵੀ ਅੱਲਾਹੂ ਅੱਲਾਹੂ ਕਰਿਆ ਕਰ, ਸੇਵਾ ਕਰ। ਉਸ ਵੇਲੇ ਬਾਬੇ ਫਰੀਦ ਨੇ ਤਪ ਦੀ ਥਾਂ ਦੇ ਉੱਤੇ ਸੇਵਾ ਸੰਭਾਲ ਲਈ। ਬਹੁਤ ਸੇਵਾ ਕਰਿਆ ਕਰੇ, ਦਿਨ ਵੀ ਨਾ ਸੋਇਆ ਕਰੇ, ਰਾਤ ਨੂੰ ਵੀ ਨਾ ਸੋਇਆ ਕਰੇ। ਜਲ ਗਰਮ ਕਰਕੇ 1 ਵਜੇ ਆਪਣੇ ਪੀਰ ਨੂੰ ਇਸ਼ਨਾਨ ਕਰਾਉਣਾ, ਦਿਨ ਵਿੱਚ ਸਾਰੇ ਝਾੜੂ ਦੇਣੇ, ਲੰਗਰ ਤਿਆਰ ਕਰਨੇ, ਬਰਤਨ ਮਾਂਜਣੇ, ਪਾਣੀ ਢੋਣਾ, ਇਸ਼ਨਾਨ ਕਰਾਉਣਾ, ਆਪਣਾ ਵੀ ਕਰਨਾ ਅਤੇ ਆਪਣੇ ਪੀਰ ਦਾ ਵੀ ਅਤੇ ਆਪਣੇ ਸਾਥੀਆਂ ਦਾ ਵੀ ਕਰਾਉਣਾ। ਸੇਵਾ ਦੀ ਮੂਰਤੀ ਬਣਿਆ। 14 ਸਾਲ ਲੰਘ ਗਏ, ਪਿਆਰ ਦੇ ਵਿੱਚ ਰੋਮ ਰੋਮ ਭਿੱਜ ਗਿਆ ਉਸਦਾ, ਪਿਆਰ ਦਾ ਆਨੰਦ ਆਉਣਾ ਸ਼ੁਰੂ ਹੋ ਗਿਆ। ਪਿਆਰ ਤੋਂ ਬਗੈਰ ਨਾ ਕਦੇ ਰੱਬ ਮਿਲੇਗਾ, ਗੁਰੂ ਨਹੀਂ ਪਸੀਜਦਾ ਜੇ ਪਿਆਰ ਨਾ ਹੋਵੇ। ਪਿਆਰ ਵਾਲਾ ਗੁਰੂ ਖਿੱਚ ਲਿਆ ਕਰਦਾ। ਉਸ ਵੇਲੇ ਕਰਦੇ ਕਰਦੇ ਅੱਜ 14 ਸਾਲ ਲੰਘ ਗਏ ਅਤੇ ਪੀਰ ਜੀ ਨੇ ਪਹਿਲੇ ਦਿਨ ਬੁਲਾਇਆ, 14 ਸਾਲ ਬੁਲਾਇਆ ਹੀ ਨਹੀਂ। ਸਾਧਨ ਕਰਦੇ ਨੂੰ ਦੱਸ ਦਿੱਤਾ ਤਰੀਕਾ, ਅਸੀਂ ਤਾਂ ਜਿਹੜੇ ਗੁੱਸੇ ਹੋ ਜਾਂਦੇ ਹਾਂ, ਸੰਤਾਂ ਨੇ ਮੈਨੂੰ ਬੁਲਾਇਆ ਹੀ ਨਹੀਂ, ਮੇਰੇ ਵੱਲ ਤਾਂ ਟੈਨਸ਼ਨ ਹੀ ਨਹੀਂ ਦਿੰਦੇ, ਮੈਨੂੰ ਤਾਂ ਜਾਣਦੇ ਹੀ ਨਹੀਂ, ਹਾਲਾਂਕਿ ਮੈਂ ਇੰਨਾ ਤਪ ਵੀ ਕਰਿਆ, ਤਪ ਨਹੀਂ ਮੈਨੂੰ ਜਾਣ। ਸਾਡੇ ਅੰਦਰੋਂ ਵੀ ਇਹ ਗੱਲਾਂ ਨਿਕਲਦੀਆਂ ਹੈਗੀਆਂ, ਕਿਉਂਕਿ ਅਸੀਂ ਗਾਹ ਚ ਨਹੀਂ ਹੈਗੇ। ਉਸ ਵੇਲੇ 14 ਸਾਲ ਤੋਂ ਬਾਅਦ ਪੀਰ ਜੀ ਨੇ ਸੋਚਿਆ ਵੀ ਹੁਣ ਇਹਦਾ ਇਮਤਿਹਾਨ ਲਈਏ। ਮਹਾਂਪੁਰਸ਼ਾਂ ਦਾ ਸਾਰਿਆਂ ਦਾ ਇਮਤਿਹਾਨ ਹੋਇਆ, ਸਭ ਦਾ ਲੈਂਦੇ ਨੇ। ਕਬੀਰ ਕਸੌਟੀ ਰਾਮ ਕੀ ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋਸ ਹੈ ਜੋ ਮਰਜ਼ੀ ਵਾ ਹੋਏ। ਕਸੌਟੀ ਸਹਿਣੀ ਸਭ ਤੋਂ ਔਖੀ ਹੈ, ਗੁਰੂ ਜਦ ਕਸੌਟੀ ਲਾ ਦਿੰਦਾ ਉਹਦੀ ਉਹ ਕਿਰਪਾ ਹੋ ਜਾਏ ਤਾਂ ਪਾਰ ਹੋ ਜਾਂਦਾ, ਨਹੀਂ ਤਾਂ ਹੁੰਦਾ ਨਹੀਂ। ਪਿਛਲੇ ਸਾਲ ਤੋਂ ਮੈਂ ਆਇਆ ਭਾਈ ਮੰਝ ਦੀ, ਇੱਥੇ ਬੜੇ ਡਿਟੇਲ ਦੱਸੀ ਸੀ ਵੀ ਕਸੌਟੀ ਚੋਂ ਕਿਵੇਂ ਪਾਸ ਹੋਇਆ। ਸੋ ਇਸ ਤਰ੍ਹਾਂ ਦੇ ਨਾਲ ਅੱਜ ਉਹਨਾਂ ਨੇ ਬਰਸਾਤ ਬਹੁਤ ਮੀਂਹ ਪਵਾ ਦਿੱਤਾ, ਛਾਛੜੇ ਦਾ ਮੀਂਹ ਪੈ ਰਿਹਾ ਉਹਦਾ ਮਹੀਨਾ। ਅਤੇ ਜਦ ਬਾਬਾ ਫਰੀਦ ਆਪਣੇ ਨੇਮ ਦੇ ਨਾਲ ਆਇਆ, ਉੱਠ ਕੇ ਹੈਰਾਨ ਹੋ ਗਿਆ, ਬਰਾਂਡੇ 'ਚ ਦਾ ਪਾਣੀਓ ਪਾਣੀ ਫਿਰਦਾ, ਜਿਸ ਟੋਏ ਦੇ ਵਿੱਚ ਅੱਗ ਤੱਬੀ ਹੋਈ ਸੀ ਉਹ ਪਾਣੀ ਨਾਲ ਭਰੀ ਖੜੀ ਆ। ਉਸ ਵੇਲੇ ਪੈਰਾਂ ਦੇ ਥੱਲੇ ਧਰਤੀ ਨਿਕਲਦੀ ਜਾਂਦੀ ਆ। ਜਿਹਦਾ ਸੰਭਲ ਨਹੀਂ ਹੁੰਦਾ ਉਹ ਤੇ ਵੀ ਹੁਣ ਕੀ ਹੋਊਗਾ, 14 ਸਾਲ ਦੀ ਸੇਵਾ ਮੇਰੀ ਅੱਜ ਜ਼ੀਰੋ ਬਣ ਜਾਣੀ। ਜੇ ਅੱਜ ਮੈਂ ਪੀਰ ਜੀ ਦਾ ਇਸ਼ਨਾਨ ਨਾ ਕਰਾਇਆ ਸਾਰੀ ਸੇਵਾ ਨਿਲ ਹੋ ਜਾਣੀ, ਰਮਸ ਗੈਰ ਲੱਗ ਜਾਣ। ਉਸ ਵੇਲੇ ਹੌਸਲਾ ਤਾਰਿਆ, ਗਲੀਆਂ ਟਿਕੜ ਦੂਰ ਕਰ ਮੇਰਾ ਨਾਲ ਪਿਆਰੇ ਨੇ, ਉਹ ਚਲਾ ਤਾਂ ਭਿੱਜੇ ਕੰਬਲੀ ਰਾਹ ਤਾਂ ਟੁੱਟੇ ਨੇ। ਫੈਸਲਾ ਕਰਿਆ ਵੀ ਜੋ ਹੋਣਾ ਹੋਵੇ ਤੇ ਮੈਂ ਜਾਵਾਂ, ਇਹੀ ਕੰਮ ਇਹ ਕਰਾਂ। ਬੋਲੋ ਮੇਰੀ ਟੁੱਟੇ ਦਾ ਪ੍ਰੇਮ ਵਾਲੀ ਡੋਰੀ ਚੁੱਜ ਪਾਵੇ ਜਾਵੇ ਕੰਬਲੀ, ਤਿਆਰੀ ਕਰ ਲਈ, ਚੁੰਮ ਮਾਰ ਲਿਆ। ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ, ਛਾਛੜੇ ਦੀ ਚਿੱਕੜ ਹੋਇਆ ਪਿਆ। ਅਜਮੇਰ ਸ਼ਰੀਫ ਸ਼ਹਿਰ ਵੱਲ ਨੂੰ ਹੋ ਰਿਹਾ ਵੀ ਕਿਤੇ ਅੱਗ ਮਿਲ ਜਾਵੇ, ਤਾਂ ਮੈਂ ਲਿਆ ਕੇ ਮੁਰਸ਼ਦ ਦਾ ਇਸ਼ਨਾਨ ਕਰਾ ਦਾ। ਮਨ ਚ ਅਰਦਾਸਾਂ ਨੇ ਵੀ ਹੇ ਮੇਰੇ ਪੀਰ ਜੀ, ਅੱਜ ਮੇਰੀ ਲਾਜ ਰੱਖ ਲਓ, ਐਸਾ ਨਾ ਹੋਵੇ ਤੁਹਾਨੂੰ ਇਸ਼ਨਾਨ ਨੂੰ ਜਲ ਨਾ ਮਿਲੇ ਤੇ ਮੇਰੀ ਸੇਵਾ ਦੇ ਵਿੱਚ ਭੰਗਣਾ ਪੈ ਜਾਵੇ। ਜਾ ਕੇ ਦੇਖਿਆ ਤਾਂ ਸ਼ਹਿਰ ਦੇ ਵਿੱਚ ਨੇਰ ਗਵਾਰ ਕੁੱਤੇ ਭੌਂਕਦੇ ਨੇ, ਜਿਹੜੀ ਗਲੀ ਚ ਵੜਦਾ ਕੁੱਤੇ ਪਿੱਛੇ ਪੈ ਜਾਂਦੇ। ਚਲਦੇ ਚਲਦੇ ਇੱਕ ਘਰ ਦੇ ਅੰਦਰ ਰੋਸ਼ਨੀ ਨਜ਼ਰ ਆਈ, ਉੱਥੇ ਜਾ ਕੇ ਦਸਤਕ ਦਿੱਤੀ। ਇੱਕ ਵੱਜਿਆ ਹੋਇਆ ਰਾਤ ਦਾ, ਆਵਾਜ਼ ਆਈ ਕੌਣ, ਪਛਾਣ ਲਈ ਵੀ ਕਿਸੇ ਬੀਬੀ ਨੇ ਆਵਾਜ਼ ਦਿੱਤੀ ਹੈ, ਜਵਾਬ ਦਿੱਤਾ। ਕਹਿੰਦੇ ਬੇਟੀ ਮੈਂ ਫਰੀਦ ਹਾਂ। ਕਿਹੜਾ ਫਰੀਦ? ਮੈਂ ਪੀਰ ਜੀ ਦਾ ਮਰੀਜ਼ ਹਾਂ। ਬੜੀ ਕਣਕ ਕੇ ਬੋਲੀ, ਕਹਿੰਦੀ ਫਰੀਦਾ ਇਹ ਪੀਰਾਂ ਫਰੀਦਾਂ ਦੇ ਆਉਣ ਦਾ ਘਰ ਨਹੀਂ ਹੈ, ਬਿਸਵਾ ਦਾ ਘਰ ਹੈ, ਕੀ ਲੈਣਾ ਤਵੇ ਤੋਂ ਰਾਤ ਨੂੰ, ਇੱਥੇ ਤੂੰ ਆਇਆ, ਜਾ ਚੱਲਿਆ ਜਾ। ਨਾ ਬੇਟਾ, ਨਾ ਬੇਟਾ, ਮੇਰੀ ਗੱਲ ਸੁਣ, ਮੇਰੇ ਪੀਰ ਦੇ ਇਸ਼ਨਾਨ ਦਾ ਵਕਤ ਹੋਣ ਵਾਲਾ ਤੇ ਅੱਗ ਬੁਝ ਗਈ ਹੈ, ਮੈਂ ਅੱਗ ਲੈਣ ਵਾਸਤੇ ਆਇਆ। ਕਹਿੰਦੀ ਇੰਨਾ ਪਿਆਰ ਪੀਰ ਦੇ ਨਾਲ, ਆ ਕੇ ਦਰਵਾਜ਼ਾ ਖੋਲਤਾ, ਇੰਨਾ ਪਿਆਰ। ਦੇਖ ਫਰੀਦਾ, ਜੇ ਅੱਗ ਲੈਣੀ ਹੈ ਤੈਨੂੰ ਸਰੀਰ ਦਾ ਕੋਈ ਅੰਗ ਦੇਣਾ ਪੈਣਾ। ਕਹਿਣ ਲੱਗਾ ਬੀਬਾ ਇਹ ਤਨ ਗੰਦਗੀ ਦੀ ਕੋਠੜੀ, ਹਰ ਹੀਰਿਆਂ ਦੀ ਖਾਂ, ਸਿਰ ਦਿੱਤਿਆਂ ਦੇ ਹਰ ਮਿਲੇ ਤਾਂ ਵੀ ਸਸਤਾ ਜਾ, ਦੱਸ ਕਿਹੜਾ ਅੰਗ ਚਾਹੀਦਾ। ਜੇ ਸਿਰ ਚਾਹੀਦਾ ਮੇਰਾ, ਮੈਨੂੰ ਇਸ਼ਨਾਨ ਕਰਾ ਲੈਣ ਦੇ, ਫਿਰ ਉਹ ਆ ਕੇ ਤੈਨੂੰ ਸਿਰ ਦੇ ਦਾਂ। ਕਹਿਣ ਲੱਗੀ ਮੈਨੂੰ ਤੇਰੀ ਅੱਖ ਦਾ ਡੇਲਾ ਚਾਹੀਦਾ। ਕਿੰਨਾ ਕਰੂਰ ਸੁਭਾਅ ਬਣਾਤਾ ਪੀਰ ਨੇ, ਇਹ ਕੋਈ ਸਿਖਾਲੀਆਂ ਚੀਜ਼ਾਂ ਨਹੀਂ ਹੁੰਦੀਆਂ, ਪੜ੍ਹ ਲਓ ਡੇਰਾ ਨਹੀਂ ਦਿੰਦੇ। ਵਿਚਾਰ ਕਰੀ ਫਰੀਦਾ, ਤੂੰ ਤਾਂ ਸਭ ਕੁਛ ਅਰਪ ਚੁੱਕਿਆ ਗੁਰੂ ਨੂੰ, ਤੇਰਾ ਤਾਂ ਹੁਣ ਹੈ ਨੀ ਨਾ ਕੁਛ। ਬੋਲਿਆ ਹੋ ਮੈਂ ਸੁਰਤ ਬਸਾਰ, ਮੈਂ ਨਾ ਬਣਾ ਲਈ, ਮੇਰਾ ਸਰੀਰ ਨਾ ਬਣਾ ਲਈ, ਇਹ ਤਾਂ ਮੁਰਸ਼ਦ ਦਾ ਸਰੀਰ ਹੈ। ਉਸ ਵੇਲੇ ਕਹਿਣ ਲੱਗਿਆ ਬੀਬਾ ਨਾ ਕੱਢ ਲੈ ਡੇਲਾ। ਕਹਿੰਦੀ ਫਰੀਦਾ ਮੈਂ ਨੀ ਕੱਢਣਾ, ਆਪ ਕੱਢ ਕੇ ਦੇ। ਸੀਸ ਵੱਟੀ, ਡੇਲਾ ਕੱਢ ਕੇ ਉਹਦੇ ਪਲੇਟ ਦੇ ਵਿੱਚ ਰੱਖਤਾ। ਉਹਨੇ ਅੱਗ ਦਾ ਕੋਲਾ ਦੇ ਤਾ, ਵਾਹਿਗੁਰੂ ਜਾਣਦਾ ਕਿਵੇਂ ਲਿਆ ਕਿਵੇਂ ਨਾ ਲਿਆ, ਇਸ਼ਨਾਨ ਕਰਾਇਆ ਮੁਰਸ਼ਦ ਦਾ। ਕੋਈ ਗੱਲ ਨਹੀਂ ਕਰੀ ਉਹਦੇ ਕੋਲ ਵੀ ਅੱਜ ਮੈਂ ਪੀਰ ਜੀ ਮੇਰੇ ਦਰਦ ਹੋ ਰਿਹਾ। ਦਰਦ ਹੁੰਦਾ ਹੀ ਹੁਣ ਅੱਖ ਬੰਨੀ ਹੋਈ ਸੀ। ਉਸ ਵੇਲੇ ਇਸ਼ਨਾਨ ਹੋ ਗਿਆ ਤੇ ਪੀਰ ਜੀ ਆਪਣੇ ਸਮਾਧੀ ਚ ਬੈਠ ਕੇ ਤੇ ਬਾਬਾ ਫਰੀਦ ਆਪਣੇ ਜਾ ਕੇ ਗੋਸ਼ੇ ਚ ਬੈਠ ਗਿਆ, ਕੋਨੇ ਬੰਦਗੀ ਕਰਨ ਲੱਗ ਗਿਆ। ਫਰੀਦ ਕਿੱਥੇ ਹੈ? ਕਹਿੰਦੇ ਜੀ ਬੈਠਾ, ਅੱਜ ਉੱਠਿਆ ਨੀ ਹੈ ਤੇ ਉੱਥੇ ਬੈਠਾ ਕੋਨੇ ਚ, ਗੋਸ਼ਾ ਨਸੀਨੇ ਨੂੰ ਕਹਿੰਦੇ ਹੁੰਦੇ ਨੇ, ਕੋਨੇ ਵੱਲ ਮੂੰਹ ਕਰਕੇ ਬਹੁਤੇ ਬੰਦੇ ਬੰਦਗੀ ਕਰਦੇ ਨੇ ਵੀ ਟਾਈਮ ਮਿਲਦਾ ਨੀ, ਵੀ ਆਪਣੇ ਰਸ ਦੇ ਵਿੱਚ ਲੀਨ ਹੋਇਆ ਕਰਦੇ ਨੇ। ਕਹਿੰਦੇ ਜਾਓ ਲੈ ਕੇ ਆਓ। ਉਸ ਵੇਲੇ ਗਏ ਜਾ ਕੇ ਫਰੀਦਾਂ ਨੇ ਕਿਹਾ, ਫਰੀਦ ਜੀ ਮੁਰਸ਼ਦ ਨੇ ਵੀ ਯਾਦ ਫਰਮਾਇਆ। ਉੱਥੇ ਆ ਗਿਆ, ਆ ਕੇ ਨਮਸਕਾਰ ਕਰੀ, ਰਾਤ ਦੀ ਕੋਈ ਗੱਲ ਨਹੀਂ ਕਰੀ ਵੀ ਕੀ ਹੋਇਆ, ਕਿਵੇਂ ਮੈਂ ਲੈ ਕੇ ਆਇਆ ਪਾਣੀ, ਅੱਗ ਕਿਵੇਂ ਲੈ ਕੇ ਆਇਆ, ਕਿਵੇਂ ਮੈਂ ਗਰਮ ਕਰਿਆ, ਅਸੀਂ ਤਾਂ ਸਾਰੀਆਂ ਗੱਲਾਂ ਦੱਸਣੀਆਂ ਸੀ ਮਹਾਰਾਜ, ਮੈਂ ਤਾਂ ਇੰਨਾ ਔਖਾ ਹੋਇਆ ਆ ਕੇ ਸਜਦਾ ਕਰਿਆ, ਖੜ ਗਿਆ ਇਸ ਤਰ੍ਹਾਂ, ਅੱਖ ਬੰਨੀ ਹੋਈ ਹੈ। ਕਹਿਣ ਲੱਗੇ ਫਰੀਦ ਅੱਖ ਬੰਨੀ ਹੈ ਬਈ, ਪੰਜਾਬੀ ਚ ਕਹਿੰਦੇ ਨੇ ਆਈ, ਮੇਰੀ ਅੱਖ ਆਈ ਹੋਈ ਹੈ। ਕਹਿਣ ਲੱਗਾ ਮੁਰਸ਼ਦ ਮੇਰੀ ਅੱਖ ਆਈ ਹੋਈ ਹੈ। ਕਹਿੰਦੇ ਆਈਆਂ ਨੀ ਬੰਨੀ ਦੀਆਂ, ਗਈਆਂ ਬੰਨਦੇ ਹੁੰਦੇ ਨੇ, ਖੋਲਦੇ ਪਪੜਾ। ਜਦ ਖੋਲਿਆ ਬਿਲਕੁਲ ਅੱਖ ਸਾਬਤ। ਬਾਬੇ ਫਰੀਦ ਦੇ ਖਾਨਦਾਨ ਚ ਹੁਣ ਤੱਕ ਜਿਹੜੀ ਇਹ ਖੱਬੀ ਅੱਖ ਹੈ ਨਾ, ਇਹ ਛੋਟੀ ਹੈ, ਇਧਰਲੀ ਵੱਡੀ ਹੈ, ਮੁਰਸ਼ਿਦ ਦੀ ਦਿੱਤੀ ਹੋਈ ਹੈ, ਰੱਬ ਦੀ ਦਿੱਤੀ ਹੋਈ ਹੈ। ਉੱਥੇ ਯੂਪੀ ਚ ਰਹਿੰਦੇ ਹੁੰਦੇ, ਅਸੀਂ ਬੁਲਾਏ ਸੀ, ਉਹਨਾਂ ਦੀ ਇੱਕ ਅੱਖ ਛੋਟੀ ਹੈ। ਸੋ ਇਸ ਤਰ੍ਹਾਂ ਦੇ ਨਾਲ ਉਸ ਵੇਲੇ ਮੁਰਸ਼ਿਦ ਖੜੇ ਹੋ ਗਏ, ਬੁੱਕਲ ਚ ਲੈ ਲਿਆ। ਕਹਿੰਦੇ ਫਰੀਦਾ ਤਾਂ ਸਭ ਕੁਛ ਪਾ ਲਿਆ, ਹਮਾਜੂਸਤ ਗਿਆਨ ਕਰਾਤਾ ਜਿਸ ਵਾਤੇ ਵਾਕ ਕਹੇ। ਉਸੇ ਵੇਲੇ ਫਰੀਦ ਦੇ ਕਪਾਟ ਖੁੱਲ ਗਏ ਤੇ ਜਿਹੜੀ ਮੈਂ ਸੀ ਉਹ ਮਿਟ ਗਈ, ਖੁਦੀ ਮਿੱਠੀ ਤਬ ਸੁੱਖ ਪਏ ਮਨ ਧਨ ਪਏ ਰੋਗ ਨਾਨਕ ਦ੍ਰਿਸ਼ਟੀ ਆਇਆ। ਉਸ ਤਰ ਕਰਨੇ ਯੋਗ ਜਿਹੜਾ ਪਰਮੇਸ਼ੁਰ ਕਿਸੇ ਨੂੰ ਦਿਸਦਾ ਨਹੀਂ ਸੀ ਨਾ, ਉਹ ਦ੍ਰਿਸ਼ਟੀ ਆ ਗਿਆ। ਇਸ ਤਰ੍ਹਾਂ ਨਾਲ ਪੜ੍ਹ ਲਓ, ਗੁਰਾਮੇ ਮੇਰੇ ਦਿਖਾਇਓ ਲੋਏ ਨਾ ਇਤਾ ਉਤਾ ਘੱਟ 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 ਤੂੰ ਤੂੰ ਹੀ ਕ੍ਰਿਤ ਕ੍ਰਿਤ ਹੋ ਗਿਆ। ਜਿੱਧਰ ਦੇਖਦਾ ਪਰਮੇਸ਼ਰ ਦਾ ਜਲਵਾ, ਜਿੱਧਰ ਦੇਖਦਾ ਪਰਮੇਸ਼ਰ ਦਾ ਹਉਮੈ ਦਾ ਨਾਸ਼ ਹੋ ਗਿਆ। ਰਹੀ ਨਾ ਜਿਸਨੇ ਬੰਧਨ ਪਾਇਆ ਹੋਇਆ ਸੀ, ਦਿਸਣ ਨਹੀਂ ਸੀ ਦਿੰਦੀ, ਉਹ ਪਰਮੇਸ਼ਰ ਨੂੰ ਨਹੀਂ ਸੀ ਹੁੰਦੀ। ਹਉਮੈ ਕਰੀ ਤਾਂ ਤੂੰ ਨਹੀਂ, ਤੂੰ ਹੋਵੇ ਹੋਣਾ ਬੁੱਝੋ ਗਿਆਨੀ ਬੁੱਝਣਾ ਇਹ ਕਥ ਕਥਾ ਬਣਵਾ। ਜਲ ਤੇ ਤਰੰਗ ਤੇ ਤਰੰਗ ਤੇ ਜਲ ਕਹਿਣ ਸੁਣ ਕੋ ਦੂਜਾ, ਆਪੇ ਗਾਵੇ ਆਪੇ ਨਾਚੇ ਆਪ ਬਜਾਵੇ ਤੂਰਾ। ਖੁਦੀ ਮਿਟ ਗਈ ਫਰੀਦ ਫਨਾਹੇ ਅੱਲਾ ਦੀ ਅਵਸਥਾ ਤੇ ਪਹੁੰਚ ਗਿਆ। ਮੈਂ ਦੱਸਦਾ ਸੀ ਵੀ ਪਹਿਲੀ ਅਵਸਥਾ ਹੋਇਆ ਕਰਦੀ ਹੈ ਤਲਾਸ਼, ਜੇ ਤਲਾਸ਼ ਨਹੀਂ ਸਾਡੇ ਅੰਦਰ ਰੱਬ ਤਾਈਂ ਕਿਤੇ ਪਹੁੰਚਾਂਗੇ, ਕਿੰਨੀ ਔਖੀ ਤਲਾਸ਼ ਕਰਦਾ ਸੀ। ਦੂਸਰੀ ਹੋਇਆ ਕਰਦੀ ਹੈ ਇਸ਼ਕ ਜਿਹਨੂੰ ਪਿਆਰ ਕਹਿੰਦੇ ਨੇ, ਤੀਸਰੀ ਹੋਇਆ ਕਰਦੀ ਹੈ ਅਵਸਥਾ ਉਹਨੂੰ ਮਾਰਫਤ ਦੀ ਵਾਲੀ ਵਾਧੀ ਕਹਿੰਦੇ ਨੇ, ਵਾਧੀ ਹੈ ਮਾਰਫਤ। ਉਹਦੇ ਵਿੱਚ ਗਿਆਨ ਦੀਆਂ ਗੱਲਾਂ ਸੁਣਦਾ, ਦੂਜੀਆਂ ਗੱਲਾਂ ਨਹੀਂ ਉਹਨੂੰ ਚੰਗੀਆਂ ਲੱਗਦੀਆਂ। ਤੀਸਰੀ ਹੋਇਆ ਕਰਦੀ ਹੈ ਮੰਜ਼ਲੇ ਮਹਿਵੀਅਤ ਜਿਹਨੂੰ ਲਿਬ ਕਹਿੰਦੇ ਆ। ਮਹਾਰਾਜ ਕਹਿੰਦੇ ਜੇ ਲਿਬ ਨਹੀਂ ਨਾ ਲੱਗੀ ਸਾਚੀ ਲੇਵਾ ਬਿਨ ਦੇਹ ਮਾਣੀ, ਦੇਹ ਮਾਣੀ ਲੇਵਾ ਬਾਚੋ ਕਿਆ ਕਰੇ ਵਿਚਾਰ। ਪੰਜਵੀਂ ਹੋਇਆ ਕਰਦੀ ਹੈ ਵਾਦੀਏ ਵਹਿਦੀਅਤ, ਬਈ ਵਾਹਿਗੁਰੂ ਤੇ ਮੈਂ ਆਤਮਾ ਤੇ ਉਹ ਪਰਮਾਤਮਾ, ਆਤਮਾ ਪਰਮਾਤਮਾ ਇੱਕੋ ਕਰੇ, ਅੰਤਰ ਕੀ ਦੋ ਦਾ ਅੰਤਰ। ਲੇਕਿਨ ਵਾਹਿਗੁਰੂ ਰਹਿੰਦਾ ਨਹੀਂ ਹੈ ਜਿੰਨਾ ਚਿਰ ਪੂਰਾ ਮੁਰਸ਼ਦ ਕਿਰਪਾ ਨਾ ਕਰੇ। ਉਹਦੇ ਬਾਅਦ ਹੋਇਆ ਕਰਦੀ ਹੈ ਛੇਵੀਂ ਮੰਜ਼ਲੇ ਨੂਰ, ਨੂਰ ਕਹਿੰਦੇ ਵਿਸਵਾਦ ਨੂੰ, ਆਨੰਦ ਦੀ ਵਾਦੀ ਹੁੰਦੀ ਹੈ। ਇੱਥੇ ਤੱਕ ਤਾਂ ਜਗਿਆਸੂ ਪਹੁੰਚਦਾ ਆਪ। ਜਿਹੜੀ ਅਗਲੀ ਹੈ ਫਨਾਹੇ ਅੱਲਾ ਅਭੇਦ ਅਵਸਥਾ, ਰੱਬ ਦੇ ਵਿੱਚ ਮਰਜ ਹੋਣਾ, ਰੱਬ ਦਾ ਰੂਪ ਬਣ ਜਾਣਾ, ਇਹ ਗੁਰੂ ਦੇ ਬਗੈਰ ਨਹੀਂ ਹੋਇਆ ਕਰਦੀ। ਪਰਸੋਂ ਗੁਰੂ ਅਮਰਦਾਸ ਮਹਾਰਾਜ ਜੀ ਦਾ ਪ੍ਰਸੰਗ ਸੁਣਾਉਂਦੇ ਸੀ, ਐਡੀ ਬੜੀ ਗੁਰੂ ਮਹਾਰਾਜ ਨੇ ਕਿਰਪਾ ਕਰੀ, ਪਰ ਗੁਰੂ ਅਮਰਦਾਸ ਜੀ ਨੂੰ ਪਰਮੇਸ਼ਰ ਬਣਾ ਦਿੱਤਾ ਗੁਰੂ ਅੰਗਦ ਸਾਹਿਬ ਜੀ ਨੇ। ਸੋ ਇਹ ਅਵਸਥਾਵਾਂ ਹੋਇਆ ਕਰਦੀਆਂ ਸਾਧ ਸਾਧਕ ਜੀ। ਉਸ ਵੇਲੇ ਮੁਰਸ਼ਦ ਨੇ ਕਿਹਾ ਫਰੀਦਾ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਫਰਕ ਨਹੀਂ, ਜੋ ਤੈਂ ਜਾਣਨਾ ਸੀ ਜਾਣ ਲਿਆ, ਜਿੱਥੇ ਤੈਂ ਪਹੁੰਚਣਾ ਸੀ ਪਹੁੰਚ ਲਿਆ, ਜਾਂ ਹੁਣ ਸੰਸਾਰ ਦੇ ਅੰਦਰ ਉਹਨਾਂ ਦਾ ਭਲਾ ਕਰ। ਸੋ ਇਸ ਤਰ੍ਹਾਂ ਦੇ ਨਾਲ ਜਿੰਨਾ ਚਿਰ ਗੁਰੂ ਨਹੀਂ ਨਾ ਮਿਲਿਆ, ਮੁਰਸ਼ਦ ਦੇ ਕਾਬਲ ਨਹੀਂ ਮਿਲਿਆ। ਬਾਬੇ ਫਰੀਦ ਨੇ ਦੇਖ ਲਓ 24 ਸਾਲ ਕਿੰਨੀ ਤਪੱਸਿਆ, ਅਸੀਂ ਤਾਂ ਸੋਚ ਕੇ ਹੈਰਾਨ ਹੋ ਜਾਂਦੇ ਵੀ ਇੰਨੀ ਕਰੇ ਨੀ ਸਕਦੇ। ਸਤ ਮਾੜਾ ਜਿਹਾ ਨਾਮ ਜਪੋ ਜੀ, ਸਿਰ ਰੁਕਦਾ ਸੀ, ਗੋਲੀ ਦਿਓ, ਕੋਈ ਹੈ ਨੀ ਰੁਚੀ। ਤੇ ਫਿਰ ਕਿੰਨੀ ਬੜੀ ਕਮਾਈ ਇਸਨੇ ਕਰੀ ਤੇ ਮੰਜ਼ਲੇ ਸੂਰ ਤੇ ਪਹੁੰਚ ਗਏ। ਅੱਜ ਕਿੱਥੇ ਨੇ ਬਾਬਾ ਫਰੀਦ ਜੀ, ਅਸੀਂ ਰੋਜ਼ ਸੀਸ ਨਵਾਉਂਦੇ, ਸਾਡੇ ਰਾਗੀ ਗਾ ਕੇ ਕਹਿੰਦੇ ਨੇ ਬੇਨਵਾਜਾ ਕੁੱਤਿਆ ਇਹਦਾ ਭਲੀ ਰੀਤ, ਕਬੂ ਚੱਲਣਾ ਆਇਆ ਪੰਜੇ ਵਕਤ ਮਸੀਤ। ਮਸੀਤ ਦੀ ਦਾ ਆਦਰ ਸਤਿਕਾਰ ਸਾਡੇ ਹਿਰਦੇ ਚ ਪਾ ਦਿੱਤਾ। ਸੋ ਇਸ ਤਰ੍ਹਾਂ ਗੁਰੂ ਦੇ ਬਗੈਰ ਇਹ ਗੱਲ ਨਹੀਂ ਮਿਲਦੀ। ਸੋ ਬੇਨਤੀ ਸੀ ਕਿ ਸੇਵਾ ਕਰਨ ਦੇ ਨਾਲ ਮਾਣ ਪ੍ਰਾਪਤ ਹੁੰਦਾ ਤੇ ਨਾਮ ਜਪਣ ਨਾਲ ਸਾਰੇ ਦੁੱਖਾਂ ਦਾ ਖਾਤਮਾ ਹੋਇਆ ਕਰਦਾ। ਹੁਣ ਸਮਾਂ ਜਾਤ ਨਹੀਂ ਦਿੰਦਾ, ਥੋੜੇ ਮਿੰਟ ਰਹਿੰਦੇ ਨੇ, ਇਹ ਭੋਗ ਪਾ ਦੇਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੱਸ ਦੀ ਹੋ ਗਈ ਸਾਡੇ ਅੜਾਈ ਨੌ 15 ਮਿੰਟ ਹਾਂਜੀ।